वाणी पलटू साहेब साहेब के दरबार में केवल भगत प्यार साहेब के दरबार में केवल भगत प्यार
ए बाणी पलटू साहिब दी है। संत महात्मा मालक दे प्यारे किसे समाज किसे देश अंदर किसे भी वक्त दे अंदर वो आए है हमेशा यो प्रभु भगती ते जोर दिंदे रहे है।
दिस इज द बानी ऑफ श्री पलटू साहब जी महाराज। नो मैटर इन व्हाट कंट्री नो मैटर इन व्हाट रिलीजन और नो मैटर एट व्हाट टाइम सेंट्स एंड महात्मास द बिलोवर्स ऑफ गॉड हैव कम दे ऑलवेज हैव एम्फसाइज्ड ऑन डूइंग द डिवोशन ऑफ लॉर्ड।
क्योंकि असी मन दे उत्ते फतेह पाउण वास्ते कमर कसे कसे होए है मन गो सारी दुनिया दा हाकम है तुसी किसे भी गुणी ज्ञानी पढ़े लिखे या तनी आदमी नू मिलके देख लो वो कोई शांत नजर दे विच नहीं आउंदा गा। मनू सारी सृष्टि दा सरताज सिरताज बना के भेजा है जद सृष्टि दे सिरताज दी ए हालत है ए अशांत होया फिरदा है तो बाकी दुनिया दी की हालत पशु पंछियां कनी निगाह मार के देख लो ओ बेचारे किस तरह सौखे हो सकदे है जिन्हां दे वास्ते परमात्मा दे मिलन दा कोई मौका ही नहीं गा।
We all are prepared to conquer our mind who is called the creation who is called the lord of the whole creation because everybody in this world is following their mind and you can ask any wise man any learned scholar if he has any peace and you will find that he doesn't have any peace in this world everybody is suffering. When this is the condition of the leader of the creation, God has sent this man, God has sent us. The human beings are the top of all the creation, they are the leader of all the creation. And when this is the condition, when they are not happy, when they don't have any peace, then you can imagine what can be the condition of the lower bodies, such as the birds, animals and insects, who do not have any means of going back to God, who do not even know that how to do the devotion of Lord.
परमात्मा नूं कोई खास कंट्री दे नाल प्यार नहीं ना कोई खास किसे दे नाल उस नूं दुश्मनी है ना उस नूं कोई धनी प्यारे है ना उस नूं कोई गुणी ज्ञानी प्यारे है परमात्मा नूं अगर कोई प्यारी चीज है तां ओह ओहदी भगती है।
गॉड डजंट लव ओनली एनी पर्टिकुलर कंट्री ही डजंट हैव एनी ही डजंट हैव ओनली लव लव ओनली फॉर एनी पर्टिकुलर पर्सन और फॉर एनी पर्टिकुलर रिलीजन ही This is also not true that he likes only the wealthy people or the learned scholars. The only thing which he likes is the devotion.
To sant mahatma vi sanu ehi aake samjhaunde hai ke rohani unnati kise khaas vyakti ya rashtra de adheen nahi aur na kise khaas ik vyakti de hath vich rahi hai aur na rahegi.
So that is why saints and mahatmas explain to us that the spiritual progress or the devotion of Lord is not a reserved right of any country or any person. Up until now, no one person has acquired this right, and in the future also, it will not be a reserved right for any one person.
Mahatma sanu samjhaunde hai, agar tusi bhakti karni hai, andar jaake us prabhu nu milna hai, sab to pehla sanu guru de utte purn bharosa aur vishwas होना जरूरी है और दुखां और सुखां तो उपर उठना जरूरी है जदों असी अपने आप नालों वध सतगुरु दे नाल प्यार करदे हैं और प्यार करदे हैं क्योंकि वो साडे अंदर बैठी है शक्ति वो अंदरों बूहा खोल दिंदी है असी सतगुरु दे दर्शन कर लेने हैं।
मास्टर से दैट इफ यू वांट टू डू द डिवोशन ऑफ लॉर्ड इफ यू वांट टू गो विद इन द फर्स्ट ऑफ ऑल यू नीड टू हैव अ लॉट ऑफ फेथ and love for the master because it is very important for us to have faith in the master if we want to progress in the spiritual path if we want to go in our within when we start loving the master more than our own self then the almighty master the power who is sitting within us he sees that and he opens his door for us
andar baithi taagat kade bhulekha nahi khandi gi kyunki oh saada sab kuch dekh rahi hai kabir sahib kehnde hai ram ch rokhe baith ke sab ka chara le jaan ki jaisi chakri taan ko taisa de
the power who is sitting within us cannot be misled or cannot be deceived kabir sahib says that lord is sitting in our within and sitting on the top window he is looking at our every single action whatever work one is doing for him, he is getting the payment according to his work.
ਇਸ ਵਾਸਤੇ ਸੰਤ ਮਹਾਤਮਾ ਜਦ ਵੀ ਇਹ ਸੰਸਾਰ ਮੰਡਲ ਦੇ ਉੱਤੇ ਆਉਂਦੇ ਹੈ ਉਹ ਸਾਨੂੰ ਲੜਨਾ ਭਿੜਨਾ ਨਹੀਂ ਸਿਖਾਉਂਦੇ ਗੇ ਨਾ ਸਾਡੇ ਹੱਥ ਵਿੱਚ ਉਹ ਡੰਡੇ ਤਲਵਾਰਾਂ ਦੇਣ ਵਾਸਤੇ ਹੀ ਆਉਂਦੇ ਹੈ ਮਹਾਤਮਾ ਤਾਂ ਸਾਡੇ ਕੋਲ ਭਗਤੀ ਕਰਾਉਣ ਵਾਸਤੇ ਆਉਂਦੇ ਹੈ ਔਰ ਭਗਤੀ ਉਸ ਪਰਮਾਤਮਾ ਦੀ ਕਰਾਉਂਦੇ ਹੈ
That is why when the masters come in this world, they do not come in this world to make us fight and abuse each other. They do not come in this world to give us the sticks and the weapons, and they do not come in this world to inspire us to fight with each other. They come in this world only to make us do the devotion, and they make us do the devotion of only one Lord.
Sant sanu dasde hai, Vaheguru di bhagti amolak daat hai, aur har prakar de dukh ਅਵਗੁਣਾਂ ਨੂੰ ਨਾਸ ਕਰਦੀ ਹੈ ਕਾਮ ਕ੍ਰੋਧ ਲੋਹ ਮੋਹ ਹੰਕਾਰ ਦੀ ਇਹ ਨਾਸਕ ਹੈ ਅੰਮ੍ਰਿਤ ਦੀ ਨਿਆਈ ਹੈ ਸੱਚੇ ਦੁੱਖ ਔਰ ਸੁੱਖ ਦੀ ਇਹ ਦਾਤਾ ਹੈ ਔਰ ਜੋ ਲੋਕ ਵਾਹਿਗੁਰੂ ਦੀ ਭਗਤੀ ਕਰਦੇ ਹੈ ਉਹਨਾਂ ਨੂੰ ਇਹ ਭਗਤੀ ਦੀ ਦਾਤ ਮਿਲ ਜਾਂਦੀ ਹੈ ਜੋ ਲੋਕ ਸੱਚੇ ਦਿਲੋਂ ਉਸ ਪਰਮਾਤਮਾ ਨੂੰ ਖੋਜਦੇ ਹੈ ਉਹਨਾਂ ਨੂੰ ਪਰਮਾਤਮਾ ਮਿਲ ਜਾਂਦਾ ਹੈ ਵਾਹਿਗੁਰੂ ਦੇ ਭਗਤ ਵਾਹਿਗੁਰੂ ਤੋਂ ਵੱਧ ਕੇ ਹੈ ਲੇਕਿਨ ਅਸੀਂ ਆਪਣੇ ਆਪ ਉਸ ਪਰਮਾਤਮਾ ਤੋਂ ਇਹ ਭਗਤੀ ਦੀ ਦਾਤ ਪਾ ਨਹੀਂ ਸਕਦੇ ਗੇ ਜਿੰਨਾ ਚਿਰ ਅਸੀਂ ਕਿਸੇ ਸੰਤ ਮਹਾਤਮਾ ਦੀ ਸੰਗਤ ਔਰ ਸੋਭਤ ਦੇ ਵਿੱਚ ਜਾ ਕੇ ਬੈਠਦੇ ਨਹੀਂ
ਸੇਂਟਸ ਐਂਡ ਮਹਾਤਮਾਸ ਸੇ ਦੈਟ ਵੀ ਕੈਨੋਟ ਗੈਟ ਦ ਵੈਲਥ ਆਫ ਦ ਡਿਵੋਸ਼ਨ ਆਫ ਲਾਰਡ by our merits from Lord, because the wealth of the devotion of the Supreme Being is the precious wealth, and it is like the nectar. It removes lust, anger, greed, attachment and egoism, and it is the remover of all our sins and the shortcomings. But we cannot get this by our efforts. Unless we go in the company of the saints and mahatmas, those who have earned this wealth of devotion, we cannot get it.
तो पलटू साहब कहंदे है साहिब के दरबार में केवल भगत प्यार केवल भगत प्यार साहिब भगती में राजी
सो यर पलटू साहब सेज दैट इन द कोर्ट ऑफ लॉर्ड ओनली लव एंड डिवोशन टू हिम इज काउंटेड ओनली लव एंड डिवोशन टू हिम इज काउंटेड इन हिज कोर्ट एंड ही इज प्लीज्ड ओनली विद द लव एंड डिवोशन
केवल भगत प्यार साहिब भगती में राजी तजा सकल पकवान लिया दासी सुत पाजी
ए कृष्ण भगवान जद हस्तनापुर दे अंदर गए कैरमा पांडवा दे वक्त दा वाकया है ਉਸ ਵੇਲੇ ਜਿਹੜਾ ਬਿਦਰ ਸੀਗਾ ਉਹਦੇ ਅੰਦਰ ਨਿਮਰਤਾ ਸੀ ਆਜੀ ਸੀ ਔਰ ਰਾਜਾ ਦਰਯੋਧਨ ਬੜਾ ਹੰਕਾਰੀ ਸੀ ਦਰਯੋਧਨ ਨੂੰ ਇਹ ਖਿਆਲ ਸੀ ਕਿ ਕ੍ਰਿਸ਼ਨ ਭਗਵਾਨ ਮੇਰੇ ਘਰੇ ਆਏਗਾ ਕਿਉਂਕਿ ਮੈਂ ਬਾਦਸ਼ਾਹ ਹੈ ਮੈਂ ਉਹਦੇ ਵਾਸਤੇ ਹਰ ਪ੍ਰਕਾਰ ਦੇ ਖਾਣੇ ਮਕਾਨ ਮੁਹੱਈਆ ਕਰ ਸਕਦਾ ਹੈ ਲੇਕਿਨ ਪ੍ਰਭੂ ਜੋ ਹੈ ਉਹ ਭਗਤੀ ਦਾ ਭੁੱਖਾ ਹੈ ਪਿਆਰ ਦਾ ਭੁੱਖਾ ਹੈ ਉਹ ਦੁਰਯੋਧਨ ਦੇ ਘਰੇ ਨਾ ਗਿਆ ਉਹ ਬਿਦਰ ਗਰੀਬ ਦੀ ਝੌਂਪੜੀ ਦੇ ਵਿੱਚ ਚਲਿਆ ਗਿਆ ਅੱਗੇ ਜਾ ਕੇ ਇੰਨੀ ਸੁਣਾ
ਲਾਰਡ ਕ੍ਰਿਸ਼ਨਾ ਵਾਂਸ ਵੈਨ ਵੈਂਟ ਟੂ ਹਸਤਿਨਾਪੁਰ ਦਿਸ ਇਜ਼ ਦੀ ਇੰਸੀਡੈਂਟ ਆਫ ਦ ਟਾਈਮ ਆਫ ਕੌਰਵਾਸ ਐਂਡ ਪਾਂਡਵਾਸ ਵੈਨ ਹੀ ਵੈਂਟ ਟੂ ਦ ਟਾਊਨ ਆਫ ਹਸਤਿਨਾਪੁਰ ਕਿੰਗ ਦੁਰਯੋਧਨ ਹੂ ਵਾਸ ਦ ਕਿੰਗ ਆਫ ਦੈਟ ਪਲੇਸ ਵਾਸ ਥਿੰਕਿੰਗ ਦੈਟ ਬਿਕੋਜ਼ ਆਈ ਐਮ ਅ ਕਿੰਗ ਐਂਡ ਆਈ ਕੈਨ ਈਜ਼ੀਲੀ provide Lord Krishna with all the good food and good accommodations. That is why Lord Krishna will come to my palace, to my home. But Lord Krishna didn't go to King Duryodhan's palace. Instead, he went to one dear one whose name was Bidar, who was the devotee of Lord Krishna. And Lord Krishna, because God is always pleased with the devotion and not with the material things, not with the good foods and like that. That is why Lord Krishna didn't pay any attention to King Duryodhan's palace and the good foods and without paying any attention to them he went to Bidar's home and he rested there and he ate there
jad krishan bidar de kare gaye agge odi istri na rahi sigi jad krishan bhagwan ne bua khadkaya unne itna khyal tak nahi onu yaad reha ki main nangi hain ਉਹ ਉਸੇ ਤਰ੍ਹਾਂ ਹੀ ਭੱਜ ਕੇ ਬੂਹਾ ਖੋਲਣ ਕ੍ਰਿਸ਼ਨ ਭਗਵਾਨ ਵਾਸਤੇ ਤੁਰੀ ਕ੍ਰਿਸ਼ਨ ਭਗਵਾਨ ਨੇ ਕਿਹਾ ਅਰੇ ਪਗਲੀ ਕੱਪੜਾ ਤਾਂ ਲੈ ਫਿਰ ਉਹਨੂੰ ਹੋਸ਼ ਆਈ ਕਿ ਮੈਂ ਕੱਪੜਾ ਨਹੀਂ ਲਿਆ ਜਦ ਉਸਨੇ ਕੱਪੜਾ ਲਿਆ ਦਿਲ ਦੇ ਵਿੱਚ ਮਗਨ ਹੈ ਕਿ ਭਗਵਾਨ ਘਰ ਦੇ ਵਿੱਚ ਆਏ ਹੈ ਸਤਿਗੁਰ ਘਰ ਦੇ ਵਿੱਚ ਆਏ ਹੈ ਕੁਛ ਇਹਨਾਂ ਵਾਸਤੇ ਖਾਣ ਪਾਣ ਨੂੰ ਤਾਂ ਮੈਂ ਰੱਖਾਂ ਘਰ ਵਿੱਚ ਦੇਖਿਆ ਕੁਛ ਕੇਲਾ ਪਿਆ ਸੀਗਾ ਹੁਣ ਮਸਤੀ ਦੀ ਹਾਲਤ ਦੇ ਵਿੱਚ ਕੀ ਕਰਦੀ ਹੈ ਗੁੱਦੇ ਨੂੰ ਪਾਸੇ ਸਿੱਟ ਦਿੰਦੀ ਹੈ ਔਰ ਛਿਲਕਾ ਜਿਹੜਾ ਉਹ ਕ੍ਰਿਸ਼ਨ ਦੀ ਤਰਫ ਕਰ ਦਿੰਦੀ ਹੈ ਕ੍ਰਿਸ਼ਨ ਉਸ ਛਿਲਕੇ ਨੂੰ ਖਾ ਕੇ ਬੜਾ ਹੀ ਖੁਸ਼ ਹੋ ਰਿਹਾ ਹੈ, ਬੜੀਆਂ ਹੀ ਉਹ ਦਿਲ ਦੇ ਵਿੱਚ ਪਿਆਰ ਮਹਿਸੂਸ ਕਰ ਰਿਹਾ ਹੈ। ਇਤਨੇ ਨੂੰ ਬਾਹਰੋਂ ਬਿੱਦਰ ਆ ਗਿਆ ਉਸਦੇ ਘਰ ਵਾਲਾ, ਉਹ ਦੇਖ ਕੇ ਕਹਿਣ ਲੱਗਿਆ, ਪਗਲੀ ਤੈਨੂੰ ਇਹ ਨਹੀਂ ਪਤਾ ਕਿ ਭਗਵਾਨ ਦੇ ਖਾਣ ਵਾਲੀ ਕਿਹੜੀ ਚੀਜ਼ ਹੈ, ਖਾਣ ਵਾਲੀ ਚੀਜ਼ ਜੋ ਗੁੱਦਾ ਹੈ ਉਹ ਤਾਂ ਤੂੰ ਸਿੱਟ ਰਹੀ ਹੈ, ਲੇਕਿਨ ਜਿਹੜੀ ਸਿੱਟਣ ਵਾਲੀ ਚੀਜ਼ ਸੀ ਉਹ ਤੂੰ ਖਵਾ ਰਹੀ ਹੈ। ਉਸ ਨੂੰ ਕਹਿਣ ਲੱਗਿਆ ਤੂੰ ਸਾਗ ਪਾਣੀ ਬਣਾ, ਮੈਂ ਹੁਣ ਇਸ ਨੂੰ ਛਿਲ ਕੇ ਦਿੰਦਾ ਹੈ। ਕ੍ਰਿਸ਼ਨ ਦੀ ਤਰਫ ਜਦ ਗੁੱਦਾ ਕੀਤਾ, ਕ੍ਰਿਸ਼ਨ ਭਗਵਾਨ ਖਾ ਕੇ ਗੁੱਦੇ ਨੂੰ ਕਹਿਣ ਲੱਗੇ, ਕਹਿੰਦੇ ਬਿਦਰ ਜੋ ਸਵਾਦ ਛਿਲਕੇ ਦੇ ਵਿੱਚ ਸੀ ਉਹ ਹੁਣ ਗੁੱਦੇ ਦੇ ਵਿੱਚ ਨਹੀਂ।
When Lord Krishna went to Bidhar's home, he knocked at the door. At that time, Bidhar's wife was in the bathroom. She was bathing. And when she heard the knock and when she knew that Lord Krishna had come, she didn't even remain aware of covering herself and she went out. She came out from the bathroom naked and she opened the door. When Lord Krishna saw that, he said that, "Oh crazy one, at least you should cover yourself." She was so much absorbed in the devotion and in the remembrance of Lord Krishna that she didn't even cover her body. And after that, when Lord Krishna came in the home, in the house, Bidhar's wife started serving him, and there was one banana, there was some bananas there, and she started peeling the bananas, and she was so much absorbed in the love and the devotion for Lord Krishna that she didn't even remember that she was supposed to give fruit to Lord Krishna and throw away the skins. But instead of doing that, she was throwing away the fruit and she was giving away, she was giving the skin to Lord Krishna to eat. And Lord Krishna was also pleased very much. He was feeling a lot of love. He didn't complain because he was getting the devotion, he was getting the love from the disciple. When Bidhar came, when he saw that his wife is giving fruit, his wife is throwing away the fruit and giving the pills, the skins to Lord Krishna to eat, he said that, "Oh mad one, you don't even know that what you are supposed to give to Lord. Lord should be given the fruit to eat and not the skin. You go and make the lunch, make the food, and I will peel the bananas and give to Lord Krishna." So when he did that, he started giving the fruit and throwing away the skins. Lord Krishna said that, "Bidhar, the taste which I was getting by eating the skins, I do not get that by eating the fruit."
Jad Bidhar de karwali ne saag banaya, us de vich nimak pauna bhul gi. Jad Krishan nu khwaya, unne bada khush hoke khadda. Jad ohi saag Bidhar ne munh de vich paya, kehn lag bhagwan nu achha nahi lagya hona, lekin us vele Krishan kehnda hai, खीर समान साग मैं पाया गुण गावत रहन बिहाने। आप कहन लग्या मैनू ए साग दे विचो खीर जैसा स्वाद आया, मैं सारी रात भजन कीता, मेरा बड़ा ही दिल लग्या भजन ते।
After that, when Bidhar's wife made the food, she forgot to put salt in it. And when Lord Krishna ate that food, he didn't complain and he was very pleased to eat that. But when the same food was given to Bidhar to eat, he at once noticed that there was no salt in that, and he got upset at his wife and he said that, "Why didn't you put the salt in that?" Lord Krishna said that, "Bidhar, the food which I ate, I got so much taste from that I was so much pleased and I was able to do the meditation all night long."
Jad Duryodhan nu pata lagya ki Krishna Bidhar de kare aaya hai, ਮੈਂ ਬਾਦਸ਼ਾਹ ਸੀ, ਉਹਨੇ ਆਪਦੀ ਹੱਤ ਸਮਝੀ ਤੇ ਉੱਥੇ ਆਇਆ ਸੁਣਿਆ ਬਿਦਰ ਦੇ ਦੁਰਯੋਧਨ ਬੋਲੇ ਹੋਏ ਰੁੱਖਾ। ਉਹ ਕਹਿਣ ਲੱਗਾ ਤੂੰ ਗਰੀਬ ਦੀ ਝੌਂਪੜੀ 'ਚ ਜਾ ਕੇ ਫਿਰ ਤਾਂ ਤੈਨੂੰ ਉੱਥੋਂ ਅੱਛੇ ਪਲੰਘੀ ਮਿਲੇ ਹੋਣੇ ਹੈ। ਤੋ ਕਹਿਣ ਦਾ ਭਾਵ ਇਤਨਾ ਹੀ ਹੈ ਕਿ ਹੰਕਾਰੀਆਂ ਨੂੰ ਪਿੱਠ ਦੇ ਕੇ ਉਹ ਇੱਕ ਗਰੀਬ ਦੇ ਘਰੇ ਜਾ ਕੇ ਖਾਣਾ ਖਾਧਾ ਔਰ ਰਾਤ ਕੱਟੀ।
ਐਂਡ ਆਫਟਰ ਦੈਟ ਵੈਨ ਦੁਰਯੋਧਨ ਕੇਮ ਟੂ ਨੋ ਦੈਟ ਲਾਰਡ ਕ੍ਰਿਸ਼ਨਾ ਹੈਡ ਵਿਜ਼ਿਟਡ ਵਨ ਪੂਅਰ ਮੈਨ ਬਿਦਰਸ ਹੋਮ, ਇਨਸਟੈਡ ਆਫ ਕਮਿੰਗ ਟੂ ਦ ਪੈਲਸ, ਹੀ ਗੋਟ ਅਪਸੈਟ ਐਂਡ ਹੀ ਕੇਮ ਦੈਰ and he started saying the harsh words to Lord Krishna and saying that, "Yes, I know that you have gone to that Bidhar's home and you would have got good beddings and good food to eat." So the meaning of saying this story is that God always turns his back away from those who have the egoism, those who are proud, those who are having pride of their belongings, and they always go to their devotees. They are always pleased with the devotion and love and are not pleased with the outer things.
ਤੋ ਪਲਟੂ ਸਾਹਿਬ ਕਹਿੰਦੇ ਆ, ਤਜਾ ਸਕਲ ਪਕਵਾਨ ਲੀਆ ਦਾਸੀ ਸੁਤ ਭਾਜੀ।
ਸੋ ਯਾਰ ਪਲਟੂ ਸਾਹਿਬ ਸੇਜ਼ ਦੈਟ ਲਾਰਡ ਗੇਵ ਅਪ ਆਲ ਦਾ ਗੁੱਡ ਡਿਸ਼ਿਸ ਐਂਡ ਹੀ ਵੈਂਟ ਟੂ ਏਟ ਜਸਟ ਦੀ ਆਰਡੀਨਰੀ ਫੂਡ ਆਫ ਦਾ ਡਿਵੋਟੀ।
ਕੇਵਲ ਭਗਤ ਪਿਆਰ ਸਾਹਿਬ ਭਗਤੀ ਮੇਰਾ ਜੀ, ਤਜਾ ਸਕਲ ਭਗਵਾਨ ਲਿਆ ਦਾਸੀ ਸੁਤ ਪਾਜੀ ਜਪ ਤਪ ਨੇਮ ਆਚਾਰ ਕਰੈ ਬਹੁਤੀ ਰਾ ਕੋਈ ਖਾਏ ਸ਼ਿਵਰੀ ਕੇ ਬੇਰ ਮੂਏ ਸਭ ਰਿਸ਼ੀ ਮੁਨੀ ਰੋਈ।
ਇਹ ਹੁਣ ਪਲਟੂ ਸਾਹਿਬ ਪੰਪਾ ਸੁਰ ਦਾ ਜ਼ਿਕਰ ਕਰਦੇ ਹੈ। ਪੰਪਾ ਸੁਰ ਦੇ ਉੱਤੇ ਬਹੁਤ ਸਾਰੇ ਰਿਖੀ ਮੁਨੀ ਜਪ ਤਪ ਕਰ ਰਹੇ ਸਨ। ਰਾਮ ਚੰਦਰ ਜੀ ਮਹਾਰਾਜ ਨੂੰ ਜਦੋਂ ਬਨਵਾਸ ਹੋਇਆ, ਉਹ ਆਪਣੇ ਬਨਵਾਸ ਦੇ ਦਿਨਾਂ ਦੇ ਵਿੱਚ ਉੱਥੇ ਗਏ। ਰਿਖੀਆਂ ਮੁਨੀਆਂ ਨੂੰ ਬੜਾ ਹੰਕਾਰ ਸੀ ਕਿ ਸਾਡੀ ਉੱਚੀ ਜਾਤੀ ਹੈ, ਅਸੀਂ ਬੜੇ ਜਪ ਕਰਦੇ ਹਾਂ ਤਪ ਕਰਦੇ ਹਾਂ, ਅਸੀਂ ਜੋ ਕੁਛ ਹੈ ਸੋ ਹੈ। ਉੱਥੇ ਇੱਕ ਗਰੀਬਣੀ ਸ਼ਿਵਰੀ ਭੀਲਣੀ ਵੀ ਵਿਚਾਰੀ ਰਹਿ ਰਹੀ ਸੀਗੀ, ਜਿਸ ਨੂੰ ਕੋਈ ਵੜਨ ਨਹੀਂ ਦਿੰਦਾ ਸੀਗਾ, ਉਹ ਨੀਵੀਂ ਜਾਤੀ ਵਾਲੀ ਸੀਗੀ। ਉਹਦੇ ਦਿਲ ਦੇ ਵਿੱਚ ਵੀ ਬੈਠੀ ਬੈਠੀ ਦੇ ਖਿਆਲ ਆਇਆ ਕਿ ਭਗਵਾਨ ਤਾਂ ਸਾਰਿਆਂ ਦਾ ਹੀ ਹੈ, ਹੋ ਸਕਦਾ ਕਿ ਭਗਵਾਨ ਅਗਰ ਮੇਰੀ ਝੌਂਪੜੀ 'ਚ ਆ ਜਾਣ, ਮੈਂ ਉਹਦੇ ਅੱਗੇ ਕੀ ਰੱਖੂੰਗੀ, ਕਿਉਂਕਿ ਮੈਂ ਤਾਂ ਗਰੀਬਣੀ ਹੈ, ਕੁਛ ਉਸ ਨੂੰ ਦੇ ਨਹੀਂ ਸਕਦੀ ਗੀ। ਆਪ ਜੰਗਲ ਦੇ ਵਿੱਚ ਇਹ ਖਿਆਲ ਲੈ ਕੇ ਚਲੀ ਜਾਂਦੀ ਹੈ, ਉੱਥੇ ਬੇਰੀਆਂ ਦੇ ਥੱਲਿਓਂ ਬੇਰ ਚੁਗਦੀ ਹੈ। ਉਹ ਘਰੇ ਲੈ ਆਈ, ਬੈਠੀ ਦੇ ਦਿਲ 'ਚ ਖਿਆਲ ਆਇਆ ਮਤਾ ਬੇਰ ਕੌੜੇ ਹੋਣ, ਖੱਟੇ ਹੋਣ, ਇਹ ਭਗਵਾਨ ਦੇ ਕਾਬਲ ਨਾ ਹੋਣ। ਉਹ ਕੀ ਕਰਦੀ ਹੈ, ਇੱਕ ਇੱਕ ਬੇਰ ਨੂੰ ਚੱਖਣਾ ਸ਼ੁਰੂ ਕਰ ਦਿੰਦੀ ਹੈ, ਲੇਕਿਨ ਮਸਤੀ ਦੀ ਹਾਲਤ 'ਚ ਇਹ ਨਹੀਂ ਪਤਾ ਕਿ ਬੇਰ ਚੱਖਣ ਦੇ ਨਾਲ ਜੂਠਾ ਹੋ ਜਾਂਦਾ ਹੈ। ਹੁਣ ਜਿਹੜਾ ਬੇਰ ਮਿੱਠਾ ਹੈ ਉਹ ਤਾਂ ਇੱਕ ਸਾਈਡ ਰੱਖੀ ਜਾਂਦੀ ਹੈ, ਜਿਹੜਾ ਖੱਟਾ ਹੈ ਉਹ ਦੂਸਰੀ ਤਰਫ ਫੇਂਕ ਦਿੰਦੀ ਹੈ। ਜਦ ਰਾਮ ਚੰਦਰ ਜੀ ਮਹਾਰਾਜ ਉਸ ਜਗ੍ਹਾ ਪੰਪਾ ਸੁਰ ਦੇ ਵਿੱਚ ਗਏ, ਉਹ ਕਿਸੇ ਰਿਖੀ ਮੁਨੀ ਦੇ ਮਕਾਨ 'ਚ ਨਹੀਂ ਗਏ, ਕਿਸੇ ਬੜੇ ਆਸ਼ਰਮ ਦੇ ਵਿੱਚ ਨਹੀਂ ਗਏ, ਸਿਰਫ਼ ਉਹ ਕੱਖਾਂ ਕਾਨਿਆਂ ਦੀ ਜਿਹੜੀ ਕੁੱਲੀ ਸੀ ਵਿਚਾਰੀ ਭੀਲਣੀ ਦੀ, ਉੱਥੇ ਉਹ ਗਏ। ਉਸਨੇ ਉਸਨੂੰ ਬੇਰ ਦਿੱਤੇ, ਉਹੀ ਬੇਰ ਜੂਠੇ ਰਾਮ ਚੰਦਰ ਜੀ ਨੇ ਖੁਸ਼ ਹੋ ਕੇ ਖਾਧੇ।
ਨਾਉ ਪਲਟੂ ਸਾਹਿਬ ਟਾਕਸ ਅਬਾਊਟ ਅ ਪਲੇਸ ਕਾਲਡ ਪੰਪਾਸੁਰ ਵੇਅਰ ਲਾਰਡ ਰਾਮਾ ਵੈਂਟ ਵੈਨ ਹੀ ਵਾਸ ਐਗਜ਼ਾਈਲਡ। ਐਟ ਦੈਟ ਪਲੇਸ ਮੈਨੀ ਰਿਸ਼ੀਸ ਮੁਨੀਸ ਵੇਅਰ ਲਿਵਿੰਗ ਡੂਇੰਗ ਦੇਅਰ ਆਸਟੇਰਿਟੀਜ਼, ਪਰਫਾਰਮਿੰਗ ਦੇਅਰ ਆਸਟੇਰਿਟੀਜ਼ ਐਂਡ ਡੂਇੰਗ ਆਲ ਦੇਅਰ ਡਿਵੋਸ਼ਨ ਐਂਡ ਵਰਸ਼ਿਪਸ, ਐਂਡ ਦੇ ਵੇਅਰ ਫੁੱਲ ਆਫ ਦਾ ਈਗੋਇਜ਼ਮ, ਦੇ ਯੂਜ਼ ਟੂ ਥਿੰਕ ਦੈਟ ਦੇ ਆਰ ਸਮਥਿੰਗ। And when Lord Krishna is, Lord Rama is coming there, he will definitely come to visit their places. At that place there used to live one old lady whose name was Shivri, and she belonged to a low caste, and she thought that, well, God belongs to everyone. Suppose if God comes here, suppose if Lord Rama comes here and visits my home, I don't have anything to give anything to him. I don't have anything to give to him. I should go and find some things for him. So she went in the forest and she collected some berries under the berry tree and she brought back, and after a while she thought that if the berries are sour, if they are not sweet, it will not be pleasing to Lord. So she started testing the berries, thinking that she would throw away the sour ones and only keep the sweet ones. She was so much intoxicated in the remembrance of Lord Rama, and she was so much intoxicated in the devotion that she didn't even remember that by testing she was contaminating the berries. So what she did, she kept the sweet berries on one side and she kept the sour ones on the other side. When Lord Rama came there, he didn't go to visit any rishi or munis. He went straight to that Shivri's, that Bhilni's little hut, which was made of the hay and straw and just a ordinary place. And he went there and he was so much pleased with the devotion of that Shivri that he started eating with all his love and pleasure those contaminated berries which Shivri had collected for him.
So, ਉਹਨਾਂ ਦਾ ਜਿਸ ਤਲਾਅ ਦੇ ਉੱਤੋਂ ਪਾਣੀ ਪੀਂਦੇ ਹੁੰਦੇ ਸੀਗੇ, ਉਸ ਪਾਣੀ ਦੇ ਵਿੱਚ ਬਹੁਤ ਸਾਰੇ ਜੀਵ ਪਏ ਹੋਏ ਸੀਗੇ। ਰਿਖੀਆਂ ਮੁਨੀਆਂ ਨੇ ਆ ਕੇ ਰਾਮ ਚੰਦਰ ਜੀ ਮਹਾਰਾਜ ਕੋਲ ਇਹ ਅਰਜ਼ ਕੀਤੀ ਕਿ ਜੀ ਸਾਡਾ ਜਿਹੜਾ ਪਾਣੀ ਹੈ ਉਹਦੇ ਵਿੱਚ ਜੀਵ ਪੈ ਗਏ ਹੈ, ਅਗਰ ਤੁਸੀਂ ਉਹਦੇ ਵਿੱਚ ਪੈਰ ਪਾ ਦਿਓ, ਸ਼ਾਇਦ ਤੁਹਾਡੇ ਪੈਰ ਪਾਉਣ ਦੇ ਨਾਲ ਉਹ ਪਾਣੀ ਜਿਹੜਾ ਹੈ ਪਵਿੱਤਰ ਹੋ ਜਾਵੇ, ਸਾਫ਼ ਹੋ ਜਾਵੇ, ਕਿਉਂਕਿ ਭਗਵਾਨ ਦੇ ਜਿਹੜੇ ਚਰਨ ਹੈ ਬੜੇ ਪਵਿੱਤਰ ਹੈ। ਹੁਣ ਜੇ ਤਾਂ ਰਾਮ ਚੰਦਰ ਜੀ ਮਹਾਰਾਜ ਉਹਨਾਂ ਨੂੰ ਸਿੱਧੇ ਕਹਿੰਦੇ ਬਈ ਤੁਸੀਂ ਆਪਦੇ ਵਿੱਚੋਂ ਹੀਰਖਾ ਕੱਢ ਦਿਓ, ਜਾਤੀ ਅਭਿਮਾਨ ਕੱਢ ਦਿਓ ਔਰ ਉਸ ਗਰੀਬਣੀ ਦਾ ਬੁਰਾ ਤੱਕਣਾ ਛੱਡ ਦਿਓ ਤਾਂ ਸ਼ਾਇਦ ਉਹ ਨਾ ਹੀ ਮੰਨਦੇ, ਕਿਉਂਕਿ ਜਿਨ੍ਹਾਂ ਲੋਕਾਂ ਦਾ ਹਿਰਦਾ ਕਰੜਾ ਹੁੰਦਾ ਹੈ ਮਨ ਦੇ ਆਖੇ ਲੱਗ ਜਾਂਦੇ ਹੈ, ਤੁਸੀਂ ਉਹਨਾਂ ਦੇ ਅੱਗੇ ਜਿੰਨੀਆਂ ਮਰਜ਼ੀ ਬੇਨਤੀਆਂ ਪ੍ਰਾਰਥਨਾ ਕਰੀ ਜਾਓ ਉਹ ਕਦੇ ਵੀ ਨਹੀਂ ਸਮਝਣਗੇ, ਉਹ ਬਲਕਿ ਉਦੋਂ ਜ਼ਿਆਦਾ ਉਹਦੇ ਵਿਰੋਧਤਾ ਕਰਨਗੇ। ਰਾਮ ਚੰਦਰ ਜੀ ਮਹਾਰਾਜ ਨੇ ਬੜੇ ਪਿਆਰ ਨਾਲ ਉਹਨਾਂ ਨੂੰ ਸਮਝਾਇਆ ਕਿ ਚਲੋ ਬਈ ਮੈਂ ਪੈਰ ਪਾ ਦਿੰਦਾ, ਅਗਰ ਮੇਰੇ ਪੈਰ ਪਾਉਣਾ ਠੀਕ ਹੋ ਜਾਏਗਾ ਤਾਂ ਜਾ ਕੇ। ਰਾਮ ਚੰਦਰ ਜੀ ਨੇ ਜਦ ਉਹਦੇ ਵਿੱਚ ਪੈਰ ਪਾਏ ਉਹ ਪਾਣੀ ਨਾ ਠੀਕ ਹੋਇਆ, ਆਖਰੋ ਕਹਿਣ ਲੱਗੇ ਵੀ ਤੁਸੀਂ ਵੀ ਜਪੀ ਤਪੀ ਹੋ, ਤੁਸੀਂ ਵੀ ਆਪਣੇ ਪੈਰ ਪਾਓ। ਉਹਨਾਂ ਨੇ ਵੀ ਆਪਣੇ ਚਰਨ ਪਾਏ ਲੇਕਿਨ ਪਾਣੀ ਦੀ ਹਾਲਤ ਉਹੋ ਜਿਹੀ ਰਹੀ। ਅਖੀਰ ਉਹ ਕਹਿਣ ਲੱਗੇ ਬਈ ਮੈਂ ਸੁਣਿਆ ਇੱਥੇ ਇੱਕ ਹੋਰ ਭੀਲਣੀ ਵੀ ਰਹਿੰਦੀ ਹੈ ਵਿਚਾਰੀ, ਅਗਰ ਤੁਸੀਂ ਉਸਦੇ ਪਾਉਂ ਪਵਾ ਕੇ ਦੇਖ ਲਓ ਸ਼ਾਇਦ ਠੀਕ ਹੋ ਜਾਵੇ। ਹੁਣ ਗਰਜ ਜਿਹੜੀ ਹੁੰਦੀ ਹੈ ਉਹ ਬੜੀ ਮਿੱਠੀ ਹੁੰਦੀ ਹੈ ਔਰ ਸਭ ਦੁਨੀਆਂ ਦੀਆਂ ਚੀਜ਼ਾਂ ਨਾਲੋਂ ਗਰਜ ਹੀ ਮਿੱਠੀ ਹੁੰਦੀ ਹੈ। ਵੀਰਬਲ ਨੂੰ ਅਕਬਰ ਨੇ ਪੁੱਛਿਆ ਸੀ ਕਿ ਸਭ ਤੋਂ ਕਿਹੜੀ ਚੀਜ਼ ਮਿੱਠੀ ਹੈ, ਉਹ ਕਹਿੰਦਾ ਗਰਜ। ਹੁਣ ਜਦ ਉਹਨਾਂ ਨੇ ਇੰਨੀ ਗੱਲ ਕਹੀ ਉਹ ਕਹਿਣ ਲੱਗੇ ਜੀ ਸਾਨੂੰ ਕੀ ਇਤਰਾਜ਼ ਹੈ, ਤੁਸੀਂ ਪੈਰ ਪਵਾ ਕੇ ਦੇਖ ਲਓ। ਹੁਣ ਜਦ ਭੀਲਣੀ ਨੂੰ ਕਿਹਾ ਤੁਸੀਂ ਪੈਰ ਪਾਓ, ਭੀਲਣੀ ਵੀ ਰਾਮ ਚੰਦਰ ਦਾ ਕਹਿਣਾ ਨਾ ਮੋੜ ਸਕੀ, ਉਹਨਾਂ ਨੇ ਪੈਰ ਪਾਏ, ਪਾਣੀ ਠੀਕ ਹੋ ਗਿਆ। ਰਾਮ ਚੰਦਰ ਜੀ ਮਹਾਰਾਜ ਦਾ ਉਹਨਾਂ ਰਿਖੀਆਂ ਮੁਨੀਆਂ ਨੂੰ ਸਮਝਾਉਣ ਦਾ ਸਭ ਨੂੰ ਬਿਹਤਰੀਨ ਇਹੀ ਤਰੀਕਾ ਸੀ ਔਰ ਥੋੜ੍ਹੇ ਜਿਹੇ ਦੇ ਵਿੱਚ ਉਹਨਾਂ ਨੂੰ ਸਮਝਾ ਦਿੱਤਾ ਕਿ ਪ੍ਰਭੂ ਜਿਹੜਾ ਹੈ ਉਹ ਨਿਮਰਤਾ ਰੱਖਣ ਵਾਲਿਆਂ ਦੇ ਉੱਤੇ ਖੁਸ਼ ਹੁੰਦਾ ਹੈ, ਭਗਤੀ ਵਾਲਿਆਂ 'ਤੇ ਖੁਸ਼ ਹੁੰਦਾ ਹੈ, ਹੰਕਾਰੀਆਂ 'ਤੇ ਖੁਸ਼ ਨਹੀਂ ਹੁੰਦਾ, ਹੰਕਾਰੀ ਨੂੰ ਬੂਹਾ ਨਹੀਂ ਖੋਲਦਾ।
They had one pond there from where they were getting the water to drink. And somehow it got insects and worms in that water, and the water had become dirty. So they all came to Lord Rama and requested him to put his feet in the water. They said that the feet of Lord are always pure and holy, and if you would kindly come and put your feet in the water, maybe it may become pure. So if Lord Rama had told them to give up the jealousy which they had and give up the self-pride which they had and give up all the bad feelings which they were having for that Bhilni, for that Shivri, they would have not obeyed him. So he, in order to explain to them, in order to bring them around, Lord Rama said that, okay, I will come if just by my going and putting the feet in the water, if the water can be purified, I will do that. When Lord Rama went there to the pond, he put his feet in the water, but it didn't change. The water remained impure, still with the insects, still with the germs and all like that. And after that he said that, well, you people are also meditators and you also perform the austerities. Why don't you put your feet and let us see if that can change the water, if that can purify the water. So one by one, all the rishis and munis, those who were remaining, living there, all those who were doing the meditation, they all tried by putting their feet in the water, but still the water remained impure. And afterwards, in the end, Lord Rama said that, I have heard that at this place one Bhilni is also living. She is very poor. Why don't you call her and let us see if by putting her feet in the water, if we can get this water purified. When Lord Rama said that, those people, the rishis and munis, they wanted to purify the water. That is why they didn't mind that, even though they were not having good feelings, good attitude towards that Bhilni. Because when you need something, that is very sweet. And for that, in order to fulfill your desire, you can do every possible thing in this world. When Emperor Akbar asked Birbal that what is the sweetest thing in this world, he replied that the fulfillment of the desire is the sweetest thing. And for that, anyone can do any possible thing. So according to that, the Rishis Muni said that, okay, we don't mind, we will go and call her. So they went there and they called Bhilni, that poor old lady, and requested her to put her feet. And with Lord Rama's grace, the water was purified. So this was the best way of explaining to the rishis and munis that God is always pleased with only those who have humility and devotion for Him. He is not pleased with the people, those who have egoism and those who are proud of their own self.
So Paltu Sahib kehnde hai, khaye shivri de ber muhe sab rikhi muni roi.
So here Paltu Sahib says that Lord ate the contaminated berries of Shivri, and the rishis munis wept and repented.
Taja sakal pakwan jap tap neem achar kare bo tera koi khaye shivri ke ber muhe sab rishi muni roi. ਪਿਆ ਯੁਧਿਸ਼ਠਿਰ ਜਗ ਬਟੂਰਾ ਸਕਲ ਸਮਾਜਾ ਮਰਦਾ ਸਭ ਕਾ ਮਾਨ ਸੁਪਚ ਬਿਨ ਕੰਟ ਨਾਮਬਾਜਾ।
ਹੁਣ ਮੈਂ ਤੁਹਾਨੂੰ ਸਾਧੂਆਂ ਦੀ ਇੱਜ਼ਤ ਦੱਸਦਾ ਹਾਂ ਕਿ ਮਾਲਕ ਦੇ ਦਰਬਾਰ ਕੀ ਸਾਧੂਆਂ ਦੀ ਇੱਜ਼ਤ ਹੁੰਦੀ ਹੈ, ਕਿਸ ਤਰ੍ਹਾਂ ਸਾਧੂਆਂ ਦੀ ਰੱਖਿਆ ਉਹ ਪਰਮਾਤਮਾ ਕਰਦਾ ਹੈ। ਆਪ ਰਾਜਾ ਯੁਧਿਸ਼ਠਿਰ, ਜਿਸ ਵਕਤ ਕੈਰਮਾ ਪਾਂਡਵਾਂ ਦਾ ਬਹੁਤ ਸਾਰਾ ਨੁਕਸਾਨ ਹੋਇਆ, ਸਕੇ ਭਰਾਵਾਂ ਨੇ ਭਰਾਵਾਂ ਨੂੰ ਮਾਰ ਦਿੱਤਾ, ਚਾਚੇ ਤਾਇਆਂ ਨੂੰ ਮਾਰ ਦਿੱਤਾ, ਉਸ ਮਹਾਂਭਾਰਤ ਦੇ ਜੰਗ ਦੇ ਅੰਦਰ ਆਪਸਰੀ ਮੇ ਸਕੇ ਲੜਕੇ ਮਰ ਗਏ ਸੀ, ਬੜਾ ਹਿੰਦੁਸਤਾਨ ਦਾ ਭਾਰਾ ਨੁਕਸਾਨ ਹੋਇਆ ਸੀ। ਜਦੋਂ ਹੁਣ ਇਤਨਾ ਅਤਿਆਚਾਰ ਹੋਇਆ ਤਾਂ ਕ੍ਰਿਸ਼ਨ ਭਗਵਾਨ ਉਹਨਾਂ ਨੂੰ ਕਹਿਣ ਲੱਗਿਆ ਵੀ ਤੁਸੀਂ ਯੱਗ ਕਰੋ ਔਰ ਪ੍ਰਾਸ਼ਚਿਤ ਕਰੋ, ਇਤਨਾ ਪਾਪ ਹੋਇਆ ਹੈ। ਹੁਣ ਉਹ ਇੱਕ ਅਸਮੇਧ ਜੱਗ ਕਰਨ ਲੱਗੇ। ਉਸ ਜੱਗ ਦਾ ਮਤਲਬ ਇਹ ਹੁੰਦਾ ਹੈ ਕਿ ਰਾਜਾ ਘੋੜਾ ਛੱਡਦਾ ਹੈ ਔਰ ਉਹ ਘੋੜੇ ਨੂੰ ਅਗਰ ਦੂਸਰਾ ਰਾਜਾ ਪਕੜ ਲਵੇ ਤਾਂ ਉੱਥੇ ਜੰਗ ਹੁੰਦੀ ਹੈ। ਅਗਰ ਜੰਗ ਦੇ ਵਿੱਚ ਘੋੜਾ ਛੱਡਣ ਵਾਲਾ ਫਤਿਹ ਪਾ ਲਵੇ ਤਾਂ ਘੋੜੇ ਦਾ ਸਿਲਸਿਲਾ ਫਿਰ ਅੱਗੇ ਜਾਰੀ ਰਹਿੰਦਾ ਸੀਗਾ, ਔਰ ਅਗਰ ਉਸ ਕਿਸ਼ਤ ਖਾ ਜਿਹੜਾ ਉਹ ਰਾਜੇ ਨੇ ਘੋੜਾ ਛੱਡਿਆ ਹੁੰਦਾ ਉਸ ਕਿਸ਼ਤ ਖਾ ਜਾਵੇ ਤਾਂ ਉਹ ਜੰਗ ਨਹੀਂ ਕਰ ਸਕਦਾ ਸੀਗਾ। ਉਹਦੇ ਵਿੱਚ ਕਈਆਂ ਨੇ ਘੋੜਾ ਪਾਂਡਵਾਂ ਦਾ ਪਕੜਿਆ, ਕਈਆਂ ਦੀਆਂ ਮੌਤਾਂ ਹੋਈਆਂ। ਵੀਰ ਅਭਿਮਨੂ ਜੈਸੇ, ਰਾਜੇ ਅਰਜਨ ਦੇ ਬੇਟੇ ਜੈਸੇ ਮਾਰੇ ਗਏ ਸੀਗੇ, ਵੀਰ ਬਹਿਨ ਜੈਸੇ ਮਾਰੇ ਗਏ ਸੀ, ਬੜਾ ਉਸ ਦੇ ਵਿੱਚ ਨੁਕਸਾਨ ਹੋਇਆ ਸੀਗਾ। ਜਦੋਂ ਆ ਕੇ ਯੱਗ ਕਰਨ ਲੱਗੇ ਤਾਂ ਕ੍ਰਿਸ਼ਨ ਨੇ ਕਿਹਾ ਸੀ ਉਸ ਵਕਤ ਤੁਹਾਡਾ ਜੱਗ ਸੰਪੂਰਨ ਗਿਣਿਆ ਜਾਏਗਾ ਜਾਂ ਤੁਹਾਡੇ ਅੰਦਰ ਘੰਟੇ ਦੀ ਆਵਾਜ਼ ਆਏਗੀ। ਔਰ ਉਹਨਾਂ ਨੇ ਯੱਗ ਕੀਤਾ, ਬੜੀ ਦੁਨੀਆਂ ਦੂਰੋਂ ਦੂਰੋਂ ਲਿਆਂਦੀ, ਲੇਕਿਨ ਘੰਟੇ ਦੀ ਆਵਾਜ਼ ਜਦ ਨਾ ਆਈ ਉਹ ਕ੍ਰਿਸ਼ਨ ਭਗਵਾਨ ਨੂੰ ਪੁੱਛਣ ਲੱਗੇ, ਮਹਾਰਾਜ ਸਾਡਾ ਜੱਗ ਸੰਪੂਰਨ ਨਹੀਂ ਹੋਇਆ, ਤੁਸੀਂ ਅੰਤਰਜਾਮੀ ਹੈ, ਦੇਖੋ ਤਾਂ ਸਹੀ ਕੌਣ ਐਸਾ ਆਦਮੀ ਹੈ ਜਿਹਨੇ ਨਾ ਖਾਧਾ ਹੋਵੇ, ਤੁਸੀਂ ਵੀ ਭੋਜਨ ਖਾ ਕੇ ਦੇਖੋ, ਸ਼ਾਇਦ ਤੁਹਾਡੇ ਖਾਣ ਨਾਲ ਹੀ ਵੱਜ ਪਵੇ। ਹੁਣ ਕ੍ਰਿਸ਼ਨ ਨੇ ਵੀ ਖਾਣਾ ਖਾਧਾ, ਅਖੀਰ ਉਹ ਕਹਿਣ ਲੱਗੇ ਇੱਥੋਂ ਥੋੜ੍ਹੀ ਜਿਹੀ ਦੂਰ ਇੱਕ ਸੁਪਚ ਸਾਧੂ ਰਹਿੰਦਾ ਹੈ, ਯਾਨੀ ਉਹ ਇੱਕ ਨੀਚੀ ਜਾਤੀ ਵਾਲਾ ਜਾਤੀ ਦੇ ਵਿੱਚ ਪੈਦਾ ਹੋਇਆ ਸੀ, ਕਬੀਰ ਸਾਹਿਬ ਦਾ ਨਾਮ ਲੇਵਾ ਸੀ, ਬੜਾ ਅਭਿਆਸੀ ਸੀਗਾ। ਉਹ ਕਹਿੰਦੇ ਇੱਥੋਂ ਨੇੜੇ ਥੋੜ੍ਹੀਆਂ ਕਦਮਾਂ 'ਤੇ ਉਹ ਸਾਧੂ ਹੈ, ਅਗਰ ਉਹ ਖਾਣਾ ਖਾ ਲਵੇ ਤਾਂ ਤੁਹਾਡਾ ਜਿਹੜਾ ਜੱਗ ਆ ਉਹ ਸੰਪੂਰਨ ਹੋ ਜਾਏਗਾ। ਹੁਣ ਦਿਲ ਦੇ ਵਿੱਚ ਖਿਆਲ ਆਇਆ ਕਿ ਗੁੜ ਅਤੇ ਮੱਖੀਆਂ ਢੇਰ, ਸ਼ਾਇਦ ਮਹਾਤਮਾ ਨੂੰ ਪਤਾ ਨਹੀਂ ਹੋਣਾਗਾ ਵੀ ਇਹਨਾਂ ਦੇ ਯੱਗ ਹੈ। ਉਹਨਾਂ ਨੇ ਇੱਕ ਸੰਦੇਸ਼ ਭੇਜ ਦਿੱਤਾ ਕਿਸੇ ਦੇ ਹੱਥ ਕਿ ਤੂੰ ਮਹਾਤਮਾ ਨੂੰ ਕਹਿ ਵੀ ਇੱਥੇ ਯੱਗ ਹੈ। ਮਹਾਤਮਾ ਨੇ ਕੀ ਆਉਣਾ ਸੀ, ਕਿਉਂਕਿ ਅਗਰ ਉਹ ਮੱਖੀ ਹੁੰਦਾ ਤਾਂ ਉਹ ਉੱਥੇ ਆ ਜਾਂਦਾ, ਬਿਨਾਂ ਬੁਲਾਇਆ ਪਹਿਲਾਂ ਹੀ ਆ ਜਾਂਦਾ, ਉਹ ਨਾ ਆਇਆ। ਆਖਰ ਇੱਕ ਇੱਕ ਕਰਕੇ ਪੰਜੇ ਭਰਾ ਪਾਂਡੋ ਉਹਦੇ ਕੋਲ ਗਏ, ਉਹ ਅੱਗੋਂ ਇਹ ਕਹਿ ਦੇ ਕਿ ਅਗਰ ਮੈਨੂੰ ਤੁਸੀਂ 100 ਅਸਮੇਧ ਜੱਗ ਦਾ ਫਲ ਦਿਓਗੇ ਮੈਂ ਤਾਂ ਤੁਹਾਡੇ ਘਰੇ ਜਾ ਕੇ ਭੋਜਨ ਪਾ ਸਕਦਾ, ਨਹੀਂ ਤਾਂ ਮੈਂ ਬੈਠਾ ਹੈ। ਉਹ ਕਹਿੰਦੇ ਦੇਖੋ ਮਹਾਤਮਾ ਜੀ, ਸਾਡਾ ਤਾਂ ਇੱਕ ਜੱਗ ਸੰਪੂਰਨ ਨਹੀਂ ਹੋਇਆ, ਤੂੰ 100 ਜੱਗ ਦਾ ਫਲ ਮੰਗਦਾ ਹੈ। ਅਖੀਰ ਪੰਜੇ ਪਾਂਡੋ ਉਦਾਸ ਹੋਏ ਬੈਠੇ ਸੀ। ਦ੍ਰੋਪਦੀ ਜਿਹੜੀ ਉਹਨਾਂ ਦੀ ਧਰਮ ਪਤਨੀ ਸੀ ਉਹ ਵੇਖ ਕੇ ਕਹਿਣ ਲੱਗੀ, ਗੁਰਦੇਵ ਤੁਸੀਂ ਕਿਉਂ ਉਦਾਸ ਹੋ, ਕੀ ਗੱਲ ਹੋ ਪਤੀ ਜੀ। ਉਹਨਾਂ ਨੇ ਆਪਣੀ ਸਾਰੀ ਹਾਲਤ ਦੱਸੀ ਕਿ ਉਹ ਸਾਧੂ ਸੁਪਚਾਏ ਬਗੈਰ ਜੱਗ ਜਿਹੜਾ ਹੈ ਉਹ ਸੰਪੂਰਨ ਨਹੀਂ ਹੁੰਦਾ, ਉਹ ਆਉਂਦਾ ਨਹੀਂ, ਉਹ 100 ਸਮੇਤ ਜੱਗ ਦਾ ਫਲ ਮੰਗਦਾ ਹੈ, ਸਾਡਾ ਤਾਂ ਇੱਕ ਜੱਗ ਸੰਪੂਰਨ ਨਹੀਂ ਹੋਇਆ ਹੈਗਾ, ਅਸੀਂ ਉਹਨੂੰ ਇਤਨਾ ਫਲ ਕਿੱਥੋਂ ਦੇ ਸਕਦੇ ਹਾਂ। ਉਹ ਕਹਿਣ ਲੱਗੇ ਤੁਸੀਂ ਸਾਰੇ ਖਾਣਾ ਖਾਓ, ਮੈਂ ਸੁਬਾਹ ਉਸ ਨੂੰ ਜਾ ਕੇ ਲੈ ਆਊਂਗੀ। ਉਹ ਕਹਿਣ ਲੱਗੇ ਕਿ ਅਫਸੋਸ ਹੈ, ਸਾਡੇ ਪੰਜਾਂ ਦੇ ਕਹਿਣ 'ਤੇ ਨਹੀਂ ਆਇਆ, ਤੂੰ ਉਹਨੂੰ ਕਿਵੇਂ ਲਿਆ ਸਕਦੀ ਹੈ। ਉਹ ਕਹਿੰਦੀ ਤੁਸੀਂ ਬੈਠੋ, ਆਰਾਮ ਕਰਕੇ ਖਾਣਾ ਖਾਓ। ਸੁਬਾਹ ਦ੍ਰੋਪਦੀ ਨੇ ਇਸ਼ਨਾਨ ਕੀਤਾ, ਸੁੱਚੇ ਮੂੰਹ ਮਹਾਤਮਾ ਦੀ ਤਰਫ ਗਈ। ਅੱਗੇ ਮਹਾਤਮਾ ਨੇ ਉਸ ਨੂੰ ਉਹੀ ਸ਼ਰਤ ਜੋ ਉਹਨਾਂ ਦੇ ਪਤੀਆਂ ਅੱਗੇ ਰੱਖੀ ਸੀ, ਕਹਿਣ ਲੱਗੇ ਬੇਟੀ ਤੈਨੂੰ ਪਤਾ ਹੀ ਹੈ ਜੋ ਮੇਰੀ ਸ਼ਰਤ ਹੈ ਉਹ 100 ਸਮੇਤ ਜੱਗ ਦੀ ਸ਼ਰਤ ਹੈ, ਅਗਰ ਤੁਸੀਂ ਉਹ ਫਲ ਦੇ ਦਿਓ ਤਾਂ ਮੈਂ ਜਾ ਵੜਦੀ ਹੈ। ਉਹ ਕਹਿਣ ਲੱਗੀ ਮਹਾਤਮਾ ਜੀ, ਮੈਂ ਤੁਹਾਡੇ ਵਰਗੇ ਸਿਆਣੇ ਮਹਾਂਪੁਰਸ਼ਾਂ ਤੋਂ ਸੁਣਿਆ ਹੈ ਕਿ ਅਗਰ ਸੱਚੇ ਮਹਾਤਮਾ ਦੀ ਤਰਫ ਆਈਏ ਤਾਂ ਇੱਕ ਇੱਕ ਕਦਮ ਦੇ ਉੱਤੇ 100-100 ਸਮੇਤ ਜੱਗ ਦਾ ਫਲ ਹੁੰਦਾ ਹੈ, ਆਪ ਇਉਂ ਕਰੋ ਇੱਕ ਕਦਮ ਦਾ ਫਲ ਜਿਹੜਾ ਹੈ ਉਹ ਰੱਖ ਲਓ, ਬਾਕੀ ਤੁਸੀਂ ਮੈਨੂੰ ਦੇ ਦਿਓ। ਜਦ ਇੰਨੀ ਨਿਮਰਤਾ ਇੰਨੀ ਸ਼ਰਧਾ ਦ੍ਰੋਪਦੀ ਦੀ ਦੇਖੀ ਤੋ ਮਹਾਤਮਾ ਨੇ ਕੰਨ ਨਹੀਂ ਖੁਰਕਿਆ, ਚੁੱਪ ਕਰਕੇ ਉਹਦੇ ਨਾਲ ਆ ਗਏ। ਜਦ ਘਰੇ ਆਏ, ਦ੍ਰੋਪਦੀ ਜਿਹੜੀ ਸੀ ਉਹ ਖਾਣਾ ਬਣਾਉਣ ਦੇ ਵਿੱਚ ਬੜੀ ਆਲਾ ਹੁੰਦੀ ਸੀ, ਜਦ ਕਿਤੇ ਰਾਣੀਆਂ ਦਾ ਇਮਤਿਹਾਨ ਹੁੰਦਾ ਤਾਂ ਸਭ ਦੇ ਵਿੱਚੋਂ ਦ੍ਰੋਪਦੀ ਜਿਹੜੀ ਸੀਗੀ ਉਹ ਅੱਬਲ ਨਿਕਲਦੀ, ਕਿਉਂਕਿ ਉਸ ਨੂੰ ਰਿਖੀਆਂ ਮੁਨੀਆਂ ਦਾ ਵਰ ਸੀ ਕਿ ਜਦ ਤੱਕ ਤੂੰ ਭਾਂਡੇ ਨਾ ਧੋ ਲੇਂਗੀ ਤੇਰਾ ਪਰੋਸਿਆ ਹੋਇਆ ਖਾਣਾ ਨਹੀਂ ਮੁੱਕੇਗਾ। ਤੋ ਉਸ ਵਕਤ ਜਦੋਂ ਉਸਨੇ ਖਾਣਾ ਲਿਆ ਕੇ ਰੱਖਿਆ ਹੁਣ ਮਹਾਤਮਾ ਜਿਹੜੇ ਹੁੰਦੇ ਆ ਉਹ ਖਾਣਿਆਂ ਦਾ ਸਵਾਦ ਘੱਟ ਹੀ ਲੈਂਦੇ ਆ ਕਿਉਂਕਿ ਉਸ ਵਕਤ ਜਿਹੜੀ ਸੁਰਤ ਦੀ ਧਾਰ ਨੇ ਖਾਣਾ ਖਾਣਾ ਹੁੰਦਾ ਹੈ ਉਸ ਨੂੰ ਅੰਦਰ ਸਮੇਟ ਲੈਂਦੇ ਹੈ ਸੋ ਇਸ ਵਾਸਤੇ ਉਹਨਾਂ ਨੇ ਜਿੰਨਾ ਕੁ ਸਰੀਰ ਵਾਸਤੇ ਲੋੜ ਹੁੰਦੀ ਹੈ ਉਤਨਾ ਹੀ ਉਹ ਖਾਂਦੇ ਹੈ ਜਦੋਂ ਉਹਨੇ ਸਾਰੇ ਖਾਣੇ ਮਿਲਾ ਲਏ ਦ੍ਰੋਪਦੀ ਦੇ ਦਿਲ ਦੇ ਵਿੱਚ ਇਹ ਖਿਆਲ ਆਇਆ ਕਿ ਨੀਵੀਂ ਜਾਤੀ ਵਾਲਾ ਹੀ ਰਿਹਾ ਅਗਰ ਜੇ ਕਿਸੇ ਉੱਚੀ ਜਾਤੀ ਵਾਲਾ ਇਹ ਹੁੰਦਾ ਤਾਂ ਇਸ ਨੂੰ ਵੀ ਪਤਾ ਹੁੰਦਾ ਖਾਣੇ ਖਾਣ ਦਾ ਵੀ ਦ੍ਰੋਪਦੀ ਵੀ ਕੁਛ ਹੈ ਖਾਣੇ ਬਣਾ ਸਕਦੀ ਹੈ ਇਤਨਾ ਕਹਿਣ ਦੇ ਨਾਲ ਸਾਨੂੰ ਪਤਾ ਹੀ ਹੈ ਕੀ ਆ ਕਰਾਇਆ ਸਭ ਗਿਆ ਜਬ ਆਇਆ ਹੰਕਾਰ ਉਹ ਘੰਟਾ ਦੀ ਆਵਾਜ਼ ਕੀ ਆਉਣੀ ਸੀ ਜਦ ਫੇਰ ਨਾ ਆਈ ਤੋ ਪਾਂਡੋ ਫੇਰ 605 ਦੇ ਵਿੱਚ ਪੈ ਕੇ ਕ੍ਰਿਸ਼ਨ ਨੂੰ ਪੁੱਛਣ ਲੱਗੇ ਕਿ ਕੀ ਗੱਲ ਹੈ ਆਵਾਜ਼ ਨਹੀਂ ਆਈ ਤੁਸੀਂ ਤਾਂ ਕਹਿੰਦੇ ਸੀਗੇ ਕਿ ਇਹਦੇ ਖਾਣ ਦੇ ਨਾਲ ਆਵਾਜ਼ ਆ ਜਾਏਗੀ ਘੰਟੇ ਦੀ ਉਹ ਕਹਿਣ ਲੱਗਿਆ ਹੁਣ ਤੁਸੀਂ ਦ੍ਰੋਪਦੀ ਨੂੰ ਪੁੱਛ ਲਓ ਉਹ ਯੁੱਗ ਐਸਾ ਹੀ ਸੀਗਾ ਲੋਕ ਝੂਠ ਨਹੀਂ ਬੋਲਦੇ ਸੀ ਦ੍ਰੋਪਦੀ ਨੇ ਆਪਦੇ ਪਾਪ ਦਾ ਪ੍ਰਾਇਸ਼ਚਿਤ ਕੀਤਾ ਕਹਿਣ ਲੱਗੇ ਸਾਰਾ ਨੁਕਸ ਮੇਰੇ ਵਿੱਚ ਹੈ ਮੈਂ ਪ੍ਰਾਇਸ਼ਚਿਤ ਕਰਦੀ ਹਾਂ ਮੈਂ ਇਸ ਤਰ੍ਹਾਂ ਮਹਾਤਮਾ 'ਤੇ ਉਪਾਅ ਲੈ ਆਈ ਸੀ ਸੋ ਇਸ ਵਾਸਤੇ ਮਹਾਤਮਾ ਸਾਨੂੰ ਪਿਆਰ ਦੇ ਨਾਲ ਸਮਝਾਉਂਦੇ ਆ ਮਹਾਤਮਾ ਦੀ ਬੜੀ ਇੱਜ਼ਤ ਹੁੰਦੀ ਹੈ ਭਗਵਾਨ ਇਹਨਾਂ ਦੀ ਇੱਜ਼ਤ ਕਰਦਾ ਹੈ ਜੋ ਔਰ ਮਹਾਤਮਾ ਜਿਹੜੇ ਹੈ ਉਹ ਹਮੇਸ਼ਾ ਹੰਕਾਰ ਨਹੀਂ ਕਰਦੇ ਗੇ ਹੰਕਾਰ ਤੋਂ ਉਹ ਉੱਪਰ ਰਹਿੰਦੇ ਹੈ ਆਪਣੇ ਅੰਦਰ ਨਿਮਰਤਾ ਆਜ ਹੀ ਰੱਖਦੇ ਆ ਸਾਨੂੰ ਵੀ ਉਹ ਨਿਮਰਤਾ ਦਾ ਪਾਠ ਹੀ ਪੜਾਉਣ ਵਾਸਤੇ ਆਉਂਦੇ ਹੈ
Now I will tell you about the respect of the sadhus and the saints that how much respect they have in the court of the Lord and how much God respects them and how much they are protected by Lord himself when the Kauravas and Pandavas fought with each other In that battle, in that war, many people were killed. A brother was killing another brother and many uncles and many relatives of the Pandavas were killed. And many great warriors were also lost in that great war of Mahabharata. So when that was over, Lord Krishna told them that because so many people have been killed in this war and you have done a lot of sinful things, that is why you should repent for it and you should perform one Ashwamedh Yajna. When they perform the Ashwamedh Yajna, what they do is they leave one horse which is being followed by one big army. And if that horse is stopped by any kingdom, by any king, that king either he has to fight with the army who is following the horse or he has to accept the power of the king who has sent or who has left that horse for that Yajna. And after that, when the horse goes everywhere and comes back to the kingdom from where it was left, then the king who has left that horse performs the austerity in which he invites many people. In this, many great warriors like Veer Abhimanyu and many other people were killed. And after that, when the horse came back to the place, Yudhishthir, the eldest of the Pandavas, he performed the austerity in which he invited almost all the rishis, munis and great people and he fed them. Lord Krishna had told them that when you will hear the sound of bell in the sky, then you should understand that your repentance, your yajna has been accepted and you are free from the sins. But when they did all what Lord Krishna had told them and still at the end when they didn't hear the sound of bell from the sky, they were surprised and they came to Lord Krishna and asked him that what was the reason. They said that Lord, you are all conscious and you know that what is wrong, in which way we have made the mistake and why we have not heard the sound of bell. What is the reason that why our yajna has not been accepted? So Lord Krishna used his all consciousness and he said that there is one sadhu whose name is Supach. He is of low caste and he has not come to eat your food. He has not attended the feast. And that is why your yajna has not been accepted. The Pandavas were full of ego and they said that maybe he didn't know that we are having this thing here because there are many flies come when you display the sugar or the sweet things and they thought that that sadhu is also like the fly, a so-called sadhu and they sent the message through an ordinary man to him that the Pandavas are having this feast and he should come to have the food. But that Mahatma Supach was a perfect master. He was a meditator. He was initiated by Kabir Sahib in that age. And he was not a fly or the so-called master, so-called sadhu. as he was thought by the Yudhishthir and the other Pandavas. So he didn't come just by that invitation. Later on, because that was the only way to perform, way to complete that yajna. That is why one by one, every Pandava went there, requesting him to come back. And what he would do, that Supaj would say that, I will come to attend your feast, but I have one condition. You should give me the fruit of 100 Ashwamedh yajnas, and only then I will come. They said that, Master, you see, we are not even able to finish our one Ashwamedh yajna. How can we give you the fruit of 100 Ashwamedh yajnas? It has become very difficult for us to complete even one. How can we give you the fruit of 100 Ashwamedh yajnas? So he said that, well, if you can't give me that, I will not come. So when they were not successful to bring him and to make him eat the food, they were sad. So Draupadi, their wife, came up and she said that, why? Lord, why are you upset? Why are you sad? They replied that, because that Supaj is not coming, and if he doesn't come, and if he doesn't come and eat the food, then our Ashwamedh yajna will not be fulfilled. And there is no way to bring him, because he is asking for the fruit of 100 Ashwamedh yajna. So what to do? Draupadi said that, well, you people should not get sad. Don't worry. I will go and bring him tomorrow morning. You go and have your food and go and rest and don't bother about anything. They said that, well, how can you do that? We have tried our best. We all have gone there. And we have requested him a lot, but still he doesn't want to come. He always puts the same condition that you should give me the fruit of 100 Ashwamedh yajnas. How can we do that? Draupadi said that, well, you don't worry. I will go and bring him. Next morning, Draupadi went to Supaj, and when she requested him to come to his home, to her home and have the food, he said that, dear daughter, you already know the condition which I have. You should give me the fruit of 100 Ashwamedh yajnas, and only then I will come to your home. She replied that, Master, I have heard from some master like you, some wise person, that if we go to have the darshan of the perfect master, we get the fruit of 100 Ashwamedh yajnas on every single step we take in front, in the direction of the place where the master lives. So you can count all the steps I have taken to come to have your darshan, and keep the fruit of one step and give me the rest and please come. And because that was true, and Draupadi was showing so much humility and devotion in Supaj, that Mahatma, that is why Supaj didn't hesitate and he at once came to have the food at Draupadi's home. Now Draupadi was very competent in making good foods. Whenever they would have the competitions of making the food, she would always be the first one to win the competition. So she made many good dishes because she was going to please. She was thinking about pleasing the Supaj. When all the different dishes were made and when Supaj started eating, he mixed all the food. Because when the perfect masters eat the food, they withdraw that faculty of their surat, that faculty of their, that aspect of their attention which tastes the delicious food. And they don't pay any attention to the delicacies, they don't pay any attention to the taste of the food. So according to that, when he did that, Mahatmas always eat only what is required for their body, and they don't pay any attention to the taste. So according to that, when Supaj withdraw that aspect of his attention, and he didn't pay any attention to the taste, so that is why he didn't find any good reason of eating the dishes separately. So he mixed all the food. And when Draupadi saw that, she started thinking bad about Supaj, because she wanted that he should eat the food different one by one, and he should admire her, he should praise her, because she was no doubt a very good cook. But when Supaj didn't do that, she thought that, well, he is of the low caste, and that is why he doesn't even know that how to eat these good dishes. And when she started thinking like that, still the bell didn't ring, even though Supaj had the food. So again, all the Pandavas were upset. They came to Lord Krishna and said that, well, Lord, now even Supaj had come and he has also eaten the food. Now what is the reason? Lord Krishna replied that, you go and ask Draupadi. She knows the best. So when they came and when they asked Draupadi that what was the reason, that why the bell had not rung now, she spoke the truth. She admitted. She said that it is my fault, because in that age nobody was lying. They always used to speak the truth. So she said that, yes, it is my mistake. Because she was caught up in the ego, she was caught up in the proud. So later on when she repented, then the bell was rung and the Ashwamedh yajna was fulfilled. So So the meaning of telling this story is that in the court of Lord, only the devotion of the Lord is counted and only the humility is counted. The masters, the saints, the sadhus are respected very much in the court of Lord. And many times God does one or the other thing to show the respect and the honor of the masters in this world. In the court of Lord, only those who are humble and free from the ego are accepted. Only they get honored in the court of Lord. And God doesn't give any place to those who are having ego, those who are proud of their own self, and those who are full with the worldly attachments and like that. He always accepts the humble people and the devoted and faithful people.
ਤੋ ਪਲਟੂ ਸਾਹਿਬ ਕਹਿੰਦੇ ਆ ਰਾਜਾ ਯੁਧਿਸ਼ਠਿਰ ਜੋੜਾ ਸਕਲ ਸਮਾਜਾ ਮਰਦਾ ਸਭ ਦਾ ਮਾਨ ਸੁਪਚ ਬਿਨ ਕੰਟ ਨਾ ਵਾਜਾ
ਸੋ ਯਾਰ ਪਲਟੂ ਸਾਹਿਬ ਸੇਜ਼ ਦੈਟ ਇਵਨ ਦੋ ਕਿੰਗ ਯੁਧਿਸ਼ਠਿਰ ਕਲੈਕਟਡ ਆਲ ਦ ਮਟੀਰੀਅਲਸ ਟੂ ਪਰਫਾਰਮ ਦੀ ਯਜਨਾ ਬਟ ਗੋਡ ਬ੍ਰੋਕ ਹਿਸ ਪ੍ਰਾਈਡ ਐਂਡ ਹੀ ਡਿਡਨਟ ਰਿੰਗ ਦ ਬੈਲ ਅੰਟਿਲ ਸੁਪਚ ਕੇਮ ਐਂਡ ਏਟ ਦ ਫੂਡ
ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਆ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਰਾਮ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਏ ਰਾਮ
ਗੁਰੂ ਰਾਮਦਾਸ ਜੀ ਮਹਾਰਾਜ ਸੇਜ਼ ਦੈਟ ਇਨ ਐਵਰੀ ਏਜ ਗੋਡ ਹੈਜ਼ ਕ੍ਰੀਏਟਿਡ ਹਿਸ ਡੈਵੋਟੀਸ ਐਂਡ ਆਫਟਰ ਕ੍ਰੀਏਟਿੰਗ ਦੈਮ ਆਫਟਰ ਸੈਂਡਿੰਗ ਦੈਮ ਇਨ ਦਿਸ ਵਰਲਡ ਹੀ ਹੈਜ਼ ਆਲਵੇਜ਼ ਸੇਵਡ ਦੈਅਰ ਆਨਰ ਹੀ ਹੈਜ਼ ਆਲਵੇਜ਼ ਸੇਵਡ ਦੈਅਰ ਆਨਰ And he has always turned his back towards the egotist people and he has always accepted the devotees.
Jan Nanak aisa har sevya ant lae chadaye Ram.
And Nanak says that those who serve such great masters, the masters make the souls free at the time, at their end time.
Kiya Yudhishthir jage matura sakla samaja ਮਰਦਾ ਸਭ ਕਾ ਮਾਨ ਸੁਪਚ ਬਿਨ ਕੰਟ ਨਾ ਬਾਜਾ ਪਲਟੂ ਉੱਚੀ ਜਾਤ ਕੋ ਜਨ ਕੋਈ ਕਰੇ ਹੰਕਾਰ ਸਾਹਿਬ ਕੇ ਦਰਬਾਰ ਕੇਵਲ ਭਗਤ ਪਿਆਰ
ਹੁਣ ਪਲਟੂ ਸਾਹਿਬ ਕਹਿੰਦੇ ਆ ਇਹ ਤੁਸੀਂ ਖਿਆਲ ਹੀ ਦਿਲ ਚੋਂ ਕੱਢ ਦਿਓ ਕਿ ਅਸੀਂ ਕਿਸੇ ਉੱਚੀ ਜਾਤੀ ਦੇ ਅੰਦਰ ਪੈਦਾ ਹੋ ਗਏ ਹਾਂ ਜਾਂ ਅੱਛੇ ਮੁਲਕ ਦੇ ਅੰਦਰ ਜਿੱਥੇ ਬਹੁਤ ਸਾਰੇ ਸਾਧਨ ਹੈ ਉੱਥੇ ਅਸੀਂ ਪੈਦਾ ਹੋ ਗਏ ਹਾਂ ਸ਼ਾਇਦ ਸਾਨੂੰ ਹੀ ਪਰਮਾਤਮਾ ਅੰਦਰ ਵੜਨ ਦੀ ਇਜਾਜ਼ਤ ਦੇਵੇਗਾ ਜਾਂ ਕਿਸੇ ਅਸੀਂ ਐਸੀ ਛੋਟੀ ਜਾਤੀ ਦੇ ਅੰਦਰ ਪੈਦਾ ਹੋ ਗਏ ਹਾਂ ਜਾਂ ਕਿਸੇ ਐਸੇ ਮੁਲਕ ਦੇ ਅੰਦਰ ਪੈਦਾ ਹੋ ਗਏ ਹਾਂ ਜਿੱਥੇ ਕੋਈ ਵੀ ਸਾਧਨ ਨਹੀਂ ਗਾ ਆਪ ਕਹਿਣ ਲੱਗੇ ਕਿ ਵੀ ਉਹਨਾਂ ਨੂੰ ਧੱਕੇ ਪੈਣਗੇ ਜਾਂ ਉਹਨਾਂ ਵਾਸਤੇ ਬੂਹਾ ਖੁੱਲ੍ਹੇਗਾ ਕਹਿਣ ਲੱਗੇ ਤੁਸੀਂ ਦਿਲ 'ਚੋਂ ਹੀ ਖਿਆਲ ਕੱਢ ਦਿਓ ਸਿਰਫ ਪਰਮਾਤਮਾ ਬੂਹਾ ਉਹਨਾਂ ਵਾਸਤੇ ਖੋਲ੍ਹੇਗਾ ਉਹਨਾਂ ਨੂੰ ਮਿਲੇਗਾ ਜੋ ਉਹਦੀ ਭਗਤੀ ਕਰਦੇ ਹੈ ਜੋ ਉਸ ਦੇ ਵਿੱਚ ਮਿਲ ਜਾਂਦੇ ਹੈ
ਨਾਉ ਪਲਟੂ ਸਾਹਿਬ ਸੇਜ਼ ਦੈਟ ਯੂ ਸ਼ੁੱਡ ਰਿਮੂਵ ਦਿਸ ਥਾਟ ਇਫ ਯੂ ਹੈਵ ਇਨ ਫਰੋਮ ਯੋਰ ਮਾਈਂਡ ਫਰੋਮ ਯੋਰ ਹਾਰਟ ਦੈਟ ਬਿਕੋਜ਼ ਯੂ ਆਰ ਬੋਰਨ ਇਨ ਅ ਵੈਰੀ ਰਿਚ ਫੈਮਿਲੀ ਇਨ ਅ ਵੈਰੀ ਨੋਬਲ ਫੈਮਿਲੀ ਔਰ ਬਿਕੋਜ਼ ਯੂ ਆਰ ਬੋਰਨ ਇਨ ਸੱਚ ਅ ਕੰਟਰੀ ਵੈਰ ਯੂ ਹੈਵ ਆਲ ਦੀ ਮੀਨਸ ਆਫ ਕੰਫਰਟਸ ਯੂ ਹੈਵ ਆਲ ਦੀ ਕਨਵੀਨੀਅੰਸਿਸ ਦੈਟ ਇਜ਼ ਵਾਈ ਗੋਡ ਵਿਲ ਓਪਨ ਇਸ ਡੋਰ ਟੂ ਯੂ ਐਂਡ ਦੋਜ਼ ਹੂ ਆਰ ਬੋਰਨ ਇਨ ਦ ਲੋ families or those who are born in such countries where they don't have any means of comforts or conveniences, they will be kicked by Lord and God will not be pleased with them. God will not open his door to them. He says that you should remove this thought if you have in your heart because God opens his door only to those who are humble, only to those who are devoted to him. It doesn't make any difference that in which family you are born, in which country you are born because he doesn't, all these things doesn't count in the court of Lord. Only the love and devotion are counted in the court of Lord.
ਕਿਸੇ ਨੇ ਪੁੱਛਿਆ ਕੀ ਤਨਖਾਹ ਮਿਲਦੀ ਹੈ ਉਹ ਕਹਿਣ ਲੱਗਾ ਬਸ ਰੋਟੀ ਕੱਪੜਾ ਤਮਾਸ਼ਾ ਬੱਚਤ ਦੇ ਵਿੱਚ ਆਹ ਹੀ ਕੁਛ ਹੈ ਭਰਾਵੋ ਜਿਹੜਾ ਅਸੀਂ ਪੇਟ ਦੇ ਵਿੱਚ ਖਾਣਾ ਦਾਣਾ ਪਾ ਲਾਂਗੇ ਇਹ ਵੀ ਅਸੀਂ ਇੱਥੇ ਕੱਢ ਜਾਂਦੇ ਹਾਂ ਸਾਡੇ ਨਾਲ ਕੀ ਜਾਣਾ ਹੈ ਨਾ ਇਹ ਤਾਨੇ ਜਾਣਾ ਨਾ ਜੋ ਕੁਛ ਅਸੀਂ ਬਾਹਰ ਇੰਨੇ ਆਪਦੇ ਸਾਧਨ ਬਣਾਏ ਆ ਇਹਨਾਂ ਦੇ ਵਿੱਚੋਂ ਸਾਡੇ ਨਾਲ ਕੀ ਜਾਣਾ ਹੈ
ਮਾਸਟਰ ਸਾਵਨ ਸਿੰਘ ਜੀ ਯੂਜ਼ ਟੂ ਗਿਵ ਦੀ ਐਗਜ਼ਾਮਪਲ ਆਫ ਅ ਪਰਸਨ ਹੂ ਯੂਜ਼ ਟੂ ਸਰਵ ਫਾਰ ਦੀ ਆਰਟਿਸਟਸ ਫਾਰ ਦੀ ਡਰਾਮਾਟਿਸਟਸ ਐਂਡ Somebody asked him that what was he getting paid for the work he was doing to the people who were doing the dramas. He said that, well, I am fed and they give me the clothes. And the extra thing which I get is, I just get to see the dramas. In the same way, whatever we eat here, whatever we drink here, or whatever clothes or the things which we are having here, we have only this as long as we are in this world. And we are seeing this play of the world, the drama of the world, and this is the extra thing. When we will leave this world, nothing will go with us. We will not have collected any wealth if we are not doing the devotion.
Kabir Sahib kende hai mutthi michi janm liya hath pasare jayego kahet kabir sune paisa de ik naam bina pashtaoge.
Kabir Sahib says that when you came in this world your feast was closed, but when you will go it will be spread open. Kabir says, listen O sadhus, that without naam you will repent.
To is vaste mahatma sanu pyar de naal samjhaunde hai. Hazur kende hunde sige ke koi vag turya janda siga, kise ne koi mahatma vi turya janda siga, ਕੋਈ ਜ਼ਿਮੀਂਦਾਰ ਕਹਿਣ ਲੱਗਿਆ ਜੀ ਉਹ ਦੇਖੋ ਕਿੱਡਾ ਵੱਡਾ ਵਗ ਜਾਂਦਾ ਹੈ। ਉਹ ਮਹਾਤਮਾ ਪੁੱਛਣ ਲੱਗੇ ਤੇਰਾ ਉਹਦੇ ਵਿੱਚ ਭਾਈ ਕੀ ਹੈ ਸੇਵਕਾ? ਕਹਿਣ ਲੱਗਿਆ ਜੀ ਮੇਰਾ ਤਾਂ ਉਹਦੇ ਵਿੱਚ ਕੁਛ ਨਹੀਂ ਗਾ, ਮੇਰੇ ਤਾਏ ਦਾ ਕੱਟਾ ਹੈ। ਇਸ ਵਾਸਤੇ ਮਹਾਤਮਾ ਸਾਨੂੰ ਪਿਆਰ ਦੇ ਨਾਲ ਸਮਝਾਉਂਦੇ ਆ, ਅਗਰ ਜੇ ਅਸੀਂ ਵੱਡੀ ਜਾਤੀ ਵਾਲੇ ਹੋ ਜਾਵਾਂਗੇ, ਕਿਸੇ ਅੱਛੇ ਮੁਲਕ ਦੇ ਵਿੱਚ ਜੰਮ ਪਵਾਂਗੇ, ਤਾਂ ਇਹਨਾਂ ਚੀਜ਼ਾਂ ਨੇ ਤਾਂ ਸਾਡੇ ਨਾਲ ਨਹੀਂ ਜਾਣਾ, ਨਾ ਸਾਡੀ ਬਿਆਦਰੀ ਨੇ ਮਦਦ ਕਰਨੀ ਹੈ, ਨਾ ਕਿਸੇ ਦੇਸ਼ ਨੇ ਮਦਦ ਕਰਨੀ ਹੈ। ਮਦਦ ਤਾਂ ਕਰਨੀ ਹੈ ਤਾਂ ਸਾਡੇ ਅਮਲਾਂ ਨੇ ਮਦਦ ਕਰਨੀ ਹੈ। ਮੁਹੰਮਦ ਸਾਹਿਬ ਨੇ ਕਿਹਾ ਸੀ ਕਿ ਮੈਂ ਤੁਹਾਡੀ ਸਿਫਾਰਿਸ਼ ਨਹੀਂ ਕਰੂੰਗਾ, ਸਿਰਫ ਤੁਹਾਡੇ ਜਿਹੜੇ ਕਰਮ ਹੈ ਅਮਲ ਹੈ ਉਹੀ ਸਿਫਾਰਿਸ਼ ਕਰਨਗੇ। ਗੁਰੂ ਨਾਨਕ ਸਾਹਿਬ ਵੀ ਕਹਿੰਦੇ ਆ ਗੁਰ ਪੀਰ ਹਾਮਾ ਤਾਂ ਭਰੇ ਜੇ ਮਰਦਾਰ ਨਾ ਖਾਏ।
Masters always explain to us that whatever you have in this world, whether it is yours or anybody else's, it is all the things are not going to go with you. Master used to say that once one master was going with his disciple and they came across one herd of animals. So that disciple said that, Master, you see how big that herd is coming. Master asked that disciple, dear one, what is yours in that herd? He said that, well, I don't have anything of my own in that herd, but there is one cow of my uncle. So in the same way, no matter what we see in this world, whether it is ours or anybody else's, all these things are not going to go with us. We will leave all these things in this world. If there is anything which will go with us, that is our master, that is the meditation of our naam. Because, and that is why masters always explain to us that no matter in which family, in which community you are born, no matter in which country you are born, all these things will not help you, they will not come to your rescue, they will not go with you, because all these things will be left here. And only our deeds will go with us. Prophet Muhammad had said that I will not recommend you for the liberation. Only your deeds will recommend you for the liberation. Guru Nanak Sahib also says that masters also take up the responsibilities if you don't eat the dead ones.
ਤੋ ਪਲਟੂ ਸਾਹਿਬ ਨੇ ਇਹਨਾਂ ਪੰਜ ਸੱਤ ਤੁਕਾਂ ਦੇ ਅੰਦਰ ਸਾਨੂੰ ਬੜੇ ਪਿਆਰ ਨਾਲ ਸਮਝਾਇਆ ਕਿ ਸਾਨੂੰ ਹੰਕਾਰ ਨਹੀਂ ਕਰਨਾ ਚਾਹੀਦਾ, ਕਿਸੇ ਨਾਲ ਹੀਰਖਾ ਨਹੀਂ ਕਰਨੀ ਚਾਹੀਦੀ, ਆਪਦੇ ਅੰਦਰ ਨਿਮਰਤਾ ਰੱਖਣੀ ਹੈ, ਕਿਉਂਕਿ ਪ੍ਰਭੂ ਨੂੰ ਨਿਮਰਤਾ ਹੀ ਪਿਆਰੀ ਹੈ, ਦੀਨਤਾ ਹੀ ਪਿਆਰੀ ਹੈ, ਔਰ ਉਸ ਦੀ ਭਗਤੀ ਕਰਨੀ ਚਾਹੀਦੀ ਹੈ, ਕਿਉਂਕਿ ਭਗਤ ਪਰਮਾਤਮਾ ਨੂੰ ਇਸ ਤਰ੍ਹਾਂ ਪਿਆਰੇ ਹੈ ਕਿ ਜਿਸ ਤਰ੍ਹਾਂ ਮਾਤਾ ਨੂੰ ਆਪਣੇ ਬੇਟੇ ਪਿਆਰੇ ਹੁੰਦੇ ਹੈ।
ਇਸ ਕਪਲਸ ਆਫ ਲਾਈਨਸ ਪਲਟੂ ਸਾਹਿਬ ਟੋਲਡ ਅਸ ਦੈਟ ਵੀ ਸ਼ੁੱਡ ਨਾਟ have ego in our within. We should only have humility. We should do the devotion of Lord. We should love God, because devotees are dear to Lord as the children are dear to the mother. In the same, so that is why we should also do the devotion of the master.
Mahatma sanu prem na samjhaunde hai ki jis tarah mata apne bacche di pyar naal dekhbhal kardi rehndi hai, isse tarah premi aadmi nu vi apne man di hamesha hi dekhbhal karde rehna chahida hai, kyunki agar koi sada dushman hai oh man hai, jad vi sanu krahe payega man di hi sade aur parmatma de darmiyan rukawat hai.
Mahatma lovingly explained to us that as a mother takes care of the child, in the same way we should always take care of our mind. We should always keep a strong guard against our mind, and we should always go on seeing that, go on watching that what he is doing, because if we have any enemy, that is our mind, and mind is the only obstacle between us and God. And if there is any hindrance which is stopping us by going to Lord, that is only our mind.
Kabir Sahib kende hai man ke hare haar hai, man ke jeete jeet, ਪਾਰ ਬ੍ਰਹਮ ਕੋ ਪਾਈ ਹੈ ਮਨ ਹੀ ਕੇ ਪ੍ਰਤੀਤ।
ਕਬੀਰ ਸਾਹਿਬ ਸੇ ਦੈਟ ਇਫ ਯੂ ਆਰ ਡਿਫੀਟਡ ਬਾਈ ਯੋਰ ਮਾਈਂਡ ਯੂ ਆਰ ਡਿਫੀਟਡ, ਇਫ ਯੂ ਹੈਵ ਵਨ ਦ ਮਾਈਂਡ ਯੂ ਹੈਵ ਵਨ ਦ ਹੋਲ ਗੇਮ, ਐਂਡ ਬਾਈ ਵਿਨਿੰਗ ਯੋਰ ਮਾਈਂਡ ਯੂ ਕੈਨ ਈਜ਼ੀਲੀ ਗੋ ਟੂ ਪਾਰ ਬ੍ਰਹਮ।
ਸੋ ਸਾਨੂੰ ਵੀ ਚਾਹੀਦਾ ਹੈ ਸ਼ਾਂਤ ਮਨ ਦੇ ਨਾਲ ਪਵਿੱਤਰ ਮਨ ਬਣਾਈਏ ਤਾਂ ਕਿ ਅਸੀਂ ਪ੍ਰਭੂ ਦੀ ਭਗਤੀ ਕਰ ਸਕੀਏ। ਜਿੰਨੇ ਹੀ ਅਸੀਂ ਪਵਿੱਤਰ ਹੋਵਾਂਗੇ ਉਤਨੇ ਹੀ ਉਸ ਪ੍ਰਭੂ ਦੇ ਨੇੜੇ ਹੋਵਾਂਗੇ।
ਸੋ ਵੀ ਸ਼ੁੱਡ ਆਲਸੋ ਮੇਕ ਅਵਰ ਮਾਈਂਡ ਕੁਆਇਟ ਐਂਡ ਮੇਕ ਇਟ ਪਿਓਰ, ਬਿਕੋਜ਼ ਦਾ ਮੋਰ ਕੁਆਇਟਰ ਐਂਡ ਪਿਓਰਰ ਮਾਈਂਡ ਵੀ ਹੈਵ, ਦਾ ਕਲੋਜ਼ਰ ਵੀ ਕੈਨ ਕਮ ਟੂ ਦਾ ਲਾਰਡ।
ਕੋਈ ਇਹ ਨਾ ਸੋਚੋ ਕਿ ਪਰਮਾਤਮਾ ਸਾਨੂੰ ਦੇਖ ਨਹੀਂ ਰਿਹਾ, ਗੁਰੂ ਸਾਨੂੰ ਦੇਖ ਨਹੀਂ ਰਿਹਾ, ਉਹ ਤੁਹਾਡੇ ਅੰਦਰ ਹੈ, ਉਹ ਅੱਛੀ ਤਰ੍ਹਾਂ ਦੇਖ ਰਿਹਾ ਹੈ। ਜਦ ਵੀ ਅਸੀਂ ਉਹਦੇ ਨਾਲ ਪਿਆਰ ਕਰਾਂਗੇ ਔਰ ਉਹਦੇ ਤੇ ਵਿਸ਼ਵਾਸ ਕਰਾਂਗੇ, ਉਹ ਜ਼ਰੂਰ ਬੂਹਾ ਖੋਲਦਾ ਹੈ।
No one should ever think that God is not watching them, Master is not watching over them. God is within you, Master is within you, and he is watching your every single action. And whenever we will have complete faith and love for him, he will definitely open his door for us.
ਅਸੀਂ ਗੁਰੂ ਪਿਆਰੀ ਸਾਧ ਸੰਗਤ ਦੇ ਬੜੇ ਆਭਾਰੀ ਹੈ, ਕਿਉਂਕਿ ਜਗ੍ਹਾ ਤੰਗ ਸੀਗੀ, ਤੰਗ ਜਗ੍ਹਾ ਦੇ ਵਿੱਚ ਹੀ ਪ੍ਰੇਮੀਆਂ ਨੇ ਬੜਾ ਸ਼ਾਂਤ ਮਈ ਢੰਗ ਨਾਲ ਸਤਸੰਗ ਸੁਣਿਆ ਔਰ ਜਿਨ੍ਹਾਂ ਪ੍ਰੇਮੀਆਂ ਨੇ ਇੱਥੇ ਸਤਸੰਗ ਦਾ ਪ੍ਰਬੰਧ ਕੀਤਾ ਹੈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ, ਔਰ ਜਿਨ੍ਹਾਂ ਨੇ ਸਾਨੂੰ ਆਪਣੇ ਘਰ ਦੇ ਅੰਦਰ ਆਰਾਮ ਕਰਨ ਦਾ ਮੌਕਾ ਦਿੱਤਾ ਹੈ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ।
I am very grateful to the dear Sangat of beloved Master, because the place was very small here, but even then all of you sat here quietly and attended this satsang, and I am very grateful to you for your cooperation, and I am very grateful to all the dear ones who have arranged this trip, this visit here, and the dear one who has given us their home to stay in. I am pleased and I am grateful to them also.
ਔਰ ਅਸੀਂ ਸਾਰੀ ਸੰਗਤ ਨੂੰ ਜੀ ਆਇਆਂ ਕਹਿੰਦੇ ਹਾਂ, ਸਭ ਦਾ ਸਵਾਗਤ ਹੈ ਜਿਨ੍ਹਾਂ ਨੇ ਪ੍ਰੇਮ ਪਿਆਰ ਦੇ ਨਾਲ ਸਤਸੰਗ ਸੁਣਿਆ ਹੈ, ਇਸ ਤੇ ਬਈ ਅਮਲ ਕਰਨਾ।
I welcome all the dear ones, those who came here, and lovingly and affectionately those who have heard the satsang, and you should follow this satsang.
ਆਪ ਸਭ ਨੂੰ ਪਤਾ ਹੈ ਕਿ ਇਸ ਤੋਂ ਬਾਅਦ ਇੱਥੇ ਕੋਈ ਪ੍ਰੋਗਰਾਮ ਨਹੀਂਗਾ।
You already know that after this there is no other program here.
ਜਿਤਨਾ ਟਾਈਮ ਆਪ ਨੂੰ ਹਜ਼ੂਰ ਨੇ ਦਿੱਤਾ ਉਸ ਦੇ ਉੱਤੇ ਸਬਰ ਕਰਨਾ ਹੈ, ਕਿਉਂਕਿ ਇਹ ਸਾਡੇ ਆਪਣੇ ਵਸ ਦੀ ਖੇਡ ਨਹੀਂ।
Whatever time master gave you, you should be patient with that and you should be pleased in that, because nothing is in our hands.
ਮੈਨੂੰ ਜਿਤਨੇ ਵੀ ਆਦਮੀਆਂ ਨੇ ਕਿਹਾ ਸੀ ਕਿ ਤੁਸੀਂ ਬਾਹਰ ਟੂਰ ਤੇ ਆਓਗੇ, ਮੈਂ ਇਹ ਕਹਿੰਦਾ ਰਿਹਾ ਸੀ ਕਿ ਤੁਹਾਡਾ ਪਿਆਰ ਹੀ ਮੈਨੂੰ ਖਿੱਚ ਸਕਦਾ ਹੈ, ਹਜ਼ੂਰ ਦਾ ਹੁਕਮ ਹੀ ਮੈਨੂੰ ਉੱਥੇ ਭੇਜ ਸਕਦਾ ਹੈ। ਮੈਂ ਇਹ ਕਹਿੰਦਾ ਰਹਿੰਦਾ, ਹੁਣ ਵੀ ਕਹਿੰਦਾ ਕਿ ਮੈਂ ਹਜ਼ੂਰ ਦੇ ਹੁਕਮ ਦੇ ਵਿੱਚ ਤੁਹਾਡੇ ਕੋਲ ਆਇਆ ਹੈ, ਮੇਰਾ ਆਪਣਾ ਕੋਈ ਮਿਸ਼ਨ ਨਹੀਂ, ਮੈਂ ਆਪਣਾ ਕੋਈ ਮਿਸ਼ਨ ਲੈ ਕੇ ਚੱਲਿਆ ਨਹੀਂ, ਇਹ ਜੋ ਕੁਛ ਹੈ ਕਿਰਪਾਲ ਦਾ ਮਿਸ਼ਨ ਹੈ, ਕਿਰਪਾਲ ਦਾ ਹੀ ਸੰਦੇਸ਼ ਮੈਂ ਤੁਹਾਡੇ ਕੋਲ ਦੇਣ ਵਾਸਤੇ ਆਇਆ ਹੈ, ਕਿਉਂਕਿ ਜੋ ਕੁਛ ਪਿਆਰ ਮੈਨੂੰ ਉਸ ਮਹਾਂਪੁਰਸ਼ ਪ੍ਰਭੂ ਕਿਰਪਾਲ ਦੇ ਚਰਨਾਂ ਦੇ ਵਿੱਚ ਬੈਠ ਕੇ ਮਿਲਿਆ, ਮੈਂ ਜਨਮਾਂ ਜਨਮਾਤਰਾਂ ਤੋਂ ਉਸ ਪਿਆਰ ਦਾ ਭੁੱਖਾ ਸੀਗਾ, ਮੈਂ ਤੁਹਾਡੇ ਨਾਲ ਉਹ ਪਿਆਰ ਹੀ ਵੰਡਣ ਵਾਸਤੇ ਤੁਰਿਆ ਹੈ।
To all the dear ones who asked me about coming on the tour, I always told them that it is all in the hands of Master Kripal, and it all depends upon your love also. When your love will pull me and when Master will push me with his orders, then I will come. And now also I say the same thing, it is all in the hands of Master. I don't have any mission and I have not come here carrying my mission. I have just come here to share the love which I received sitting at his feet, because from ages after ages I was yearning for that love, and when he gave me that love, I have come here only to share the love which he gave to me.
Pyare Kripal da main dhanwad karda hai jisne duniya de andar pyar de paude laaye, main jithe vi gaya ਉਹ ਪਿਆਰ ਦੇ ਪੌਦੇ ਜਿਹੜੇ ਲਾ ਗਿਆ ਸੀਗਾ ਉਹ ਦਰਖਤ ਬਣ ਗਏ, ਉਹਨਾਂ ਨੇ ਮੈਨੂੰ ਛਾਇਆ ਦਿੱਤੀ, ਮੈਨੂੰ ਬੜਾ ਪਿਆਰ ਦਿੱਤਾ ਜਿੱਥੇ ਵੀ ਮੈਂ ਗਿਆ।
I am very grateful to my beloved Master Kripal who went to every corner of the world and planted the saplings of the love, and now those saplings, those plants have become the full-fledged trees, and under whom I got the shade and I rested, and they gave me a lot of love.
ਸੰਤ ਮਹਾਤਮਾ ਬੜੇ ਸੰਸਾਰ ਮੰਡਲ ਦੇ ਵਿੱਚ ਆਏ, ਸਾਡੇ ਦਿਲ ਦੇ ਵਿੱਚ ਹਰ ਇੱਕ ਮਹਾਤਮਾ ਦੀ ਬੜੀ ਇੱਜ਼ਤ ਹੈ, ਬੜਾ ਹੀ ਉਹਨਾਂ ਦੇ ਵਾਸਤੇ ਅਸੀਂ ਪਿਆਰ ਰੱਖਦੇ ਹਾਂ, ਲੇਕਿਨ ਜੋ ਕਿਰਪਾਲ ਦੀ ਬਾਡੀ ਇਸ ਸੰਸਾਰ ਦੇ ਵਿੱਚ ਆਈ ਸੀਗੀ ਉਹ ਇੱਕ ਅਨੋਖਾ ਹੀ ਆਪਣਾ ਹੀ ਢੰਗ ਸੀ ਉਹਨਾਂ ਦਾ ਪਿਆਰ ਕਰਨ ਦਾ, ਉਹ ਉਹਨਾਂ ਨੇ ਪਿਆਰ ਹੀ ਦਿੱਤਾ ਔਰ ਜੋ ਵੀ ਭੁੱਖਾ ਸੀ ਪਿਆਰ ਦਾ ਉਹ ਉਹਨਾਂ ਤੋਂ ਪਿਆਰ ਲੈ ਕੇ ਮਾਲੋ ਮਾਲ ਹੋ ਗਿਆ.
ਮੈਨੀ ਸੇਂਟਸ ਐਂਡ ਮਾਸਟਰਸ ਕੇਮ ਇਨ ਦਿਸ ਵਰਲਡ ਐਂਡ ਵੀ ਹੈਵ ਰਿਸਪੈਕਟ ਐਂਡ ਲਵ ਫਾਰ ਐਵਰੀਵਨ, ਬਟ ਦ ਵਨ ਹੂ ਕੇਮ ਇਨ ਦ ਬਾਡੀ ਆਫ ਕਿਰਪਾਲ, ਹੀ ਹੈਡ ਹਿਸ ਓਨ ਵੇਜ਼ ਆਫ ਲਵਿੰਗ ਐਂਡ ਗਿਵਿੰਗ ਲਵ, ਐਂਡ ਦੋਜ਼ ਹੂ ਵੇਅਰ ਦ ਕਸਟਮਰਸ ਆਫ ਦ ਲਵ, ਦੋਜ਼ ਹੂ ਵੇਅਰ ਵਾਂਟਿੰਗ ਦ ਲਵ, ਦੇ ਗਾਟ ਦ ਵੈਲਥ ਆਫ ਲਵ ਫਰੋਮ ਦੈਮ ਐਂਡ ਦੇ ਆਲਸੋ ਬਿਕੇਮ ਲਵ.
ਪ੍ਰਭੂ ਪਿਆਰ ਹੈ, ਆਤਮਾ ਵੀ ਪਿਆਰ ਹੈ, ਸਿਰਫ ਫਰਕ ਵਿਛੋੜੇ ਦਾ ਹੀ ਹੈ.
ਗੋਡ ਇਜ਼ ਲਵ ਐਂਡ ਅਵਰ ਸੋਲ ਇਜ਼ ਆਲਸੋ ਲਵ, ਬਟ ਦੇ ਆਰ ਕਾਲਡ ਡਿਫਰੈਂਟ ਬਾਈ ਡਿਫਰੈਂਟ ਨੇਮਸ ਓਨਲੀ ਬਿਕੋਜ਼ ਦੇ ਆਰ ਸੈਪਰੇਟਡ.
ਤਾਂ ਸਾਨੂੰ ਵੀ ਚਾਹੀਦਾ ਹੈ, ਅਸੀਂ ਬੜੀ ਇੱਕ ਮਹਾਨ ਹਸਤੀ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ ਕਿ ਸਭ ਨਾਲ ਪਿਆਰ ਕਰੋ, ਮਿਲ ਕੇ ਚੱਲੋ. ਸਾਨੂੰ ਵੀ ਚਾਹੀਦਾ ਉਹਦੇ ਹੁਕਮਾਂ ਦੇ ਉੱਤੇ ਪਾਲਣਾ ਕਰੀਏ. ਹਜ਼ੂਰ ਕਹਿੰਦੇ ਹੁੰਦੇ ਸੀ, ਅਗਰ ਮੇਰੇ ਨਾਲ ਪਿਆਰ ਹੈ ਤਾਂ ਤੁਸੀਂ ਮੇਰੇ ਹੁਕਮਾਂ ਦੀ ਪਾਲਣਾ ਕਰੋ, ਮੇਰੀ ਆਗਿਆ ਦਾ ਪਾਲਣ ਕਰੋ.
ਸਿੰਸ ਵੀ ਹੈਵ ਗੋਟ ਦ ਟੀਚਿੰਗਸ ਫਰੋਮ ਸੱਚ ਅ ਗ੍ਰੇਟ ਮਾਸਟਰ, ਵੀ ਸ਼ੁੱਡ ਫੋਲੋ ਹਿਸ ਕਮਾਂਡਮੈਂਟਸ, ਵੀ ਸ਼ੁੱਡ ਓਬੇ ਹਿਸ ਕਮਾਂਡਮੈਂਟ ਐਂਡ ਵੀ ਸ਼ੁੱਡ ਲਵ ਐਵਰੀਵਨ. ਮਾਸਟਰ ਯੂਜ਼ ਟੂ ਸੇ ਦੈਟ ਇਫ ਯੂ ਲਵ ਮੀ ਓਬੇ ਮਾਈ ਕਮਾਂਡਮੈਂਟਸ.
ਹਾਂ, ਹੋਰ
ਦਰਸ਼ਨ ਦੇ ਕਾ ਜੀਵਾ, ਦਰਸ਼ਨ ਦੇ ਕਾ ਜੀਵਾ, ਗੁਰੂ ਤੇਰਾ ਪੂਰਨ ਕਰਮਾ ਹੋਈ ਪ੍ਰਭ ਮੇਰਾ. ਦਰਸ਼ਨ ਦੇ ਕਾ ਜੀਵਾ, ਦਰਸ਼ਨ ਦੇ ਕਾ ਜੀਵਾ, ਗੁਰੂ ਤੇਰਾ ਪੂਰਨ ਕਰਮ ਹੋਈ ਪ੍ਰਭ ਮੇਰਾ. ਏ ਬਨੰਤੀ ਸੁਨੋ ਪ੍ਰਭ ਮੇਰੇ, ਦਿਓ ਨਾਮ ਕਰੇ ਆਪਣੇ ਚੇੜੇ. ਏ ਬਨੰਤੀ ਸੁਨੋ ਪ੍ਰਭ ਮੇਰੇ, ਦਿਓ ਨਾਮ ਕਰੇ ਆਪਣੇ ਚੇੜੇ. ਦਰਸ਼ਨ ਦੇ ਕਾ ਜੀਵਾ, ਦਰਸ਼ਨ ਦੇ ਕਾ ਜੀਵਾ, ਗੁਰੂ ਤੇਰਾ ਪੂਰਨ ਕਰਮ ਹੋਈ ਪ੍ਰਭ ਮੇਰਾ. ਆਪਣੀ ਸ਼ਰਨ ਰਾਖ ਪ੍ਰਭ ਦਾਤੇ, ਗੁਰੂ ਪ੍ਰਸ਼ਾਦ ਕਿਨ ਵਿਰਲੇ ਜਾਤੇ. ਆਪਣੀ ਸ਼ਰਨ ਰਾਖ ਪ੍ਰਭ ਦਾਤੇ, ਗੁਰੂ ਪ੍ਰਸ਼ਾਦ ਕਿਨ ਵਿਰਲੇ ਜਾਤੇ. ਦਰਸ਼ਨ ਦੇ ਕਾ ਜੀਵਾ, ਦਰਸ਼ਨ ਦੇ ਕਾ ਜੀਵਾ, ਗੁਰੂ ਤੇਰਾ ਪੂਰਨ ਕਰਮ ਹੋਈ ਪ੍ਰਭ ਮੇਰਾ. ਸੁਨੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਵਸ ਹੋ ਮੇਰੇ ਚੀਤਾ. ਸੁਨੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਵਸ ਹੋ ਮੇਰੇ ਚੀਤਾ. ਦਰਸ਼ਨ ਦੇ ਕਾ ਜੀਵਾ, ਦਰਸ਼ਨ ਦੇ ਕਾ ਜੀਵਾ, ਗੁਰੂ ਤੇਰਾ ਪੂਰਨ ਕਰਮ ਹੋਈ ਪ੍ਰਭ ਮੇਰਾ. ਨਾਨਕ ਏਕ ਕਰੇ ਅਰਦਾਸ, ਵਿਸਰ ਨਹੀਂ ਪੂਰਨ ਗੁਣ ਦਾਸ. ਨਾਨਕ ਏਕ ਕਰੇ ਅਰਦਾਸ, ਵਿਸਰਾ ਨਹੀਂ ਪੁਰਨਾ ਗੁਣ ਦਾਸਾ ਦਰਸ਼ਨ ਦੇਕਾ ਜੀਵਾ ਦਰਸ਼ਨ ਦੇਕਾ ਜੀਵਾ ਗੁਰੂ ਤੇਰਾ ਪੂਰਨ ਕਰਮਾ ਹੋਈ ਪ੍ਰਭ ਮੇ